ਸੱਜਣਾ ਸੱਚਾ ਪਾਤਸ਼ਾਹ ਸਿਰਸਾਹਾਂ ਦਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਏਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਏਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ ਮਮਤਾ ਮੋਹ ਸੁਬੰਧਨ ਪੁੱਤਰ ਕਲੱਤਰ ਸੋ ਧੰਦ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ ਮਮਤਾ ਮੋਹ ਸੁਬੰਧਨ ਪੁੱਤਰ ਕਲੱਤਰ ਸੋ ਧੰਦ ਜਹ ਦੇਖਾ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਏ ਬੰਧਨ ਤੋੜੈ ਸਚ ਵਸੈ ਅਗਿਆਨ ਅਧੇਰਾ ਜਾਏ ਸਭ ਕਿਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛਣਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਣਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋ ਥੀਆ ਆਪੇ ਸੇਵ ਬਣਾਈਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋ ਥੀਆ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗਰੀਬ ਨਿਵਾਸ ਪਤਿਤ ਪਾਵਨ ਨਾਮ ਬਾਣੀ ਕੇ ਬੋਹਿਤ ਹਲਤ ਪਲਤ ਕੇ ਰਾਖੇ ਗੁਰਤਾ ਗੱਦੀ ਸਵਾਇ ਮਾਂ ਚਵਰ ਛਤਰ ਤਕ ਦੇ ਮਾਲ ਜਹਰਾ ਜਹੋਰ ਹਾਜਰਾ ਹਜੋਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਅਵਤਾਰ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਆਰੀ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਹਨ। ਜੋ ਗੁਰੂ ਘਰ ਦੀ ਮਰਿਆਦਾ ਹੈ, ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼, ਪਰੰਤ ਨਿਤਨੇਮ ਦੀਆਂ ਬਾਣੀਆਂ, ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਲਗਭਗ ਸਾਰੇ ਹੀ ਗੁਰੂ ਘਰਾਂ ਵਿੱਚ ਇਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੁੰਦਾ ਹੈ। ਇਸੇ ਤਰ੍ਹਾਂ ਹੀ ਗੁਰੂ ਕਾਲ ਤੋਂ ਲੈ ਕਰਕੇ ਲੜੀਵਾਰ ਗੁਰਬਾਣੀ ਦੀ ਸ਼ਬਦ ਕਥਾ ਜਿਹੜੀ ਹੈ, ਇਹ ਵੀ ਸਾਰੇ ਇਤਿਹਾਸਕ ਸਥਾਨਾਂ ਉੱਪਰ ਅਤੇ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਹੈ, ਵਿਸ਼ੇਸ਼ ਕਰਕੇ ਟਕਸਾਲਾਂ ਵਿੱਚ ਦੋ ਵੇਲੇ ਕਥਾ ਦੀ ਹਾਜ਼ਰੀ ਭਰੀ ਜਾਂਦੀ ਹੈ। ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਅਤੇ ਦਿਨ ਦੇ ਤੀਸਰੇ ਪੈਰ ਇਤਿਹਾਸ ਦੀ ਕਥਾ। ਇਹ ਸਾਡੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੋਇਆ ਹੈ, ਕਥਾ ਕੀਰਤਨ ਸੁਖਦਾਈ, ਕਿਉਂਕਿ ਮਨੁੱਖ ਨੂੰ ਧਰਮ ਦੇ ਰਸਤੇ ਉੱਪਰ ਤੁਰਨ ਵਾਸਤੇ ਗਿਆਨ ਦੀ ਜ਼ਰੂਰਤ ਹੈ। ਬਿਨਾਂ ਗਿਆਨ ਤੋਂ ਅਸੀਂ ਇਹ ਰਾਤੀ ਤੇ ਤੁਰ ਨਹੀਂ ਸਕਦੇ। ਜਿਹੜੇ ਬਿਨਾਂ ਪੂਰੇ ਗੁਰੂ ਤੋਂ ਇਹ ਧਰਮ ਦੇ ਰਸਤੇ ਤੇ ਤੁਰਨ ਦਾ ਦਾਅਵਾ ਕਰਦੇ ਹਨ, ਤੇ ਉਹਨਾਂ ਵਾਸਤੇ ਵੀ ਗੁਰਬਾਣੀ ਕਹਿ ਰਹੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਇਹ ਦੱਸ ਰਹੇ ਹਨ ਕਿ ਜਿਹੜੇ ਬਿਨਾਂ ਪੂਰੇ ਗੁਰੂ ਤੋਂ ਆਪਣੀ ਮਰਜ਼ੀ ਅਨੁਸਾਰ ਜਾਂ ਕਿਸੇ ਹੋਰ ਜਿਹੜੇ ਅਧੂਰੇ ਗੁਰੂ ਨੇ ਉਹਨਾਂ ਕੋਲੋਂ ਉਹਨਾਂ ਦੇ ਦੱਸੇ ਅਨੁਸਾਰ ਕੋਈ ਕਰਮ ਧਰਮ ਜੋ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਵੀ ਬੰਧਨ ਹਨ, ਕਿਉਂਕਿ ਬੰਧਨ ਸੌਦਾ ਅਣਵਿਚਾਰੀ। ਬਿਨਾਂ ਪੂਰੇ ਗੁਰੂ ਦੀ ਵਿਚਾਰ ਤੋਂ ਜੋ ਵੀ ਜੀਵ ਕਰਦਾ ਹੈ ਉਹ ਬੰਧਨ ਰੂਪ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਪੂਰੇ ਗੁਰੂ ਦੇ ਲੜ ਲਾ ਕੇ ਗਏ ਹਨ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਜੈਸਾ ਕਿ ਪੱਟ ਉਚਾਰਨ ਕਰਦੇ ਨੇ ਕਿ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਕਿ ਜੋ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੋਤ ਸਰੂਪ ਹੈ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਗੁਰੂ ਨਾਨਕ ਰੂਪ ਹੋ ਕਰਕੇ ਸੰਸਾਰ ਵਿੱਚ ਆਏ ਸਨ। ਦਸ ਜਾਮੇ ਧਾਰਨ ਕੀਤੇ, ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਦੀਵੀ ਗੁਰੂ ਸ਼ਖਸ਼ੀ ਗੁਰੂ ਦੀ ਪਰੰਪਰਾ ਨੂੰ ਉੱਥੇ ਬੰਦ ਕਰਕੇ ਸਦੀਵੀ ਗੁਰੂ ਸ਼ਬਦ ਗੁਰੂ ਦੇ ਲੜ ਲਾਇਆ ਹੈ। ਸੋ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਖਾਲਸੇ ਪੰਥ ਨੂੰ ਕੀਤਾ ਹੈ ਮਹਾਰਾਜ ਨੇ। ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਕਿਤੇ ਵੀ ਇਹ ਨਹੀਂ ਹੈ ਵੀ ਸਤਿਗੁਰੂ ਮਹਾਰਾਜ ਜੀ ਨੇ ਕੋਈ ਕਥਾ ਕਹਾਣੀਆਂ ਤੇ ਜਾਂ ਕਿਸੇ ਲੜਾਈਆਂ ਦੇ ਪ੍ਰਸੰਗ ਹਨ ਜਾਂ ਕੋਈ ਮਨ ਪਰਚਾਵੇ ਦੀਆਂ ਗੱਲਾਂ ਹਨ। ਭਾਵੇਂ ਕਈ ਜਿਹੜੇ ਵਿਦਵਾਨ ਨੇ ਉਹ ਆਪਣੀ ਬਦਵਾਨੀ ਘੋਟਦੇ ਰਹਿੰਦੇ ਆ ਵੀ ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦੇ ਬਚਨ ਨੇ, ਉਹ ਕਹਿੰਦੇ ਨੇ ਵੀ ਯਥਾਰਥ ਬਚਨ ਹਨ, ਰੌਚਕ ਨੇ ਤੇ ਭਿਆਨਕ ਹਨ। ਇਸ ਤਰ੍ਹਾਂ ਦੀ ਉਹ ਵਿਚਾਰ ਕਰਦੇ ਆ, ਨਹੀਂ, ਗੁਰਬਾਣੀ ਸਾਰੀ ਹੀ ਯਥਾਰਥ ਹੈ। ਜੋ ਗੁਰਬਾਣੀ ਵਿੱਚ ਮਹਾਰਾਜ ਸਾਨੂੰ ਚਰਣਾ ਦਿੱਤਾ ਹੈ, ਗਿਆਨ ਦਿੱਤਾ ਹੈ, ਮਹਾਰਾਜ ਕਹਿੰਦੇ ਨੇ ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲਿਆ ਜੋ ਪੇਖਿਆ ਆਖੀ, ਗੁਰਬਾਣੀ ਵਿੱਚ ਜੋ ਵੀ ਆਇਆ ਇਹ ਸੱਚ ਹੈ। ਇਸੇ ਲਈ ਫਿਰ ਮਹਾਰਾਜ ਨੇ ਕਿਹਾ ਵੀ ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੋ ਗੁਰੂ ਦੇ ਮੁਖ ਤੋਂ ਇਹ ਬਾਣੀ ਉਚਾਰਨ ਕੀਤੀ ਹੋਈ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੋ ਗੁਰਬਾਣੀ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18-10 ਵੇਸ ਤੱਕ ਇੱਕ ਨਿਰੰਕਾਰ ਦੀ ਉਸਤ ਕੀਤੀ ਹੈ, ਇੱਕ ਅਕਾਲ ਪੁਰਖ ਦੇ ਨਾਲ ਸਾਨੂੰ ਜੋੜਿਆ ਮਹਾਰਾਜ ਨੇ। ਵੱਖਰੇ ਵੱਖਰੇ ਵਿਸ਼ੇ ਹਨ, ਕਿਤੇ ਸੰਗਤ ਦਾ ਵਿਸ਼ਾ ਹੈ, ਮਹਾਰਾਜ ਸੰਗਤ ਦੀ ਵਡਿਆਈ ਕਰਦੇ ਨੇ, ਕਿਤੇ ਸੇਵਾ ਦੀ ਗੱਲ ਕਰਦੇ, ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਰਉਪਕਾਰ ਦਾ ਉਪਦੇਸ਼ ਕਰਦੇ ਹਨ ਕਿ ਮਿੱਥਿਆ ਤਨ ਨਹੀਂ ਪਰ ਉਪਕਾਰਾ, ਇਹ ਪ੍ਰੇਰਣਾ ਦੇ ਰਹੇ ਹਨ, ਅਤੇ ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਕਹਿੰਦੇ ਹਨ ਕਿ ਭਾਈ ਨਿਮਰਤਾ ਧਾਰਨ ਕਰੋ, ਗਰੀਬੀ ਗਦਾ ਹਮਾਰੀ। ਸੋ ਕਹਿਣ ਤੋਂ ਭਾਵ ਹੀ ਸਾਰੇ ਵੱਖਰੇ ਵੱਖਰੇ ਵਿਸ਼ਿਆਂ ਦੁਆਰਾ ਜੀਵ ਨੂੰ ਇੱਕ ਨਿਰੰਕਾਰ ਦੇ ਨਾਲ ਜੋੜਨ ਦਾ ਮਹਾਰਾਜ ਉਪਦੇਸ਼ ਕਰ ਰਹੇ ਹਨ। ਸੋ ਇਸ ਲਈ ਸਾਨੂੰ ਬੰਧਨ ਪਏ ਹੋਏ ਹਨ, ਬੰਧਨ ਕਿੰਨੇ ਕੁ ਪਏ ਹੋਏ ਹਨ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਸਰਵਰ ਪੰਖੀ ਹੇਕੜੋ ਫਾਹੀ ਬਾਲ ਪਚਾਸ, ਕਹਿੰਦੀ ਸੰਸਾਰ ਰੂਪੀ ਸਮੁੰਦਰ ਵਿੱਚ ਇਹ ਜੀਵ ਰੂਪੀ ਪੰਛੀ ਨੂੰ ਕਹਿੰਦੇ 50 ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਹਨ, ਇਹ ਤਨ ਲਹਿਰੀ ਗੱਡਤੀ ਆ ਸੱਚੇ ਤੇਰੀ ਆਸ, ਕਹਿੰਦੀ ਸਾਡਾ ਜਿਹੜਾ ਇਹ ਜੀਵ ਆਤਮਾ ਨਾ ਮਨ ਕਹਿ ਲੋ, ਕਹਿੰਦੀ ਸੰਸਾਰ ਰੂਪੀ ਸਮੁੰਦਰ ਵਿੱਚ ਫਸਿਆ ਬੈਠਾ ਹੈ, ਪਰ ਇੱਕੋ ਹੀ ਆਸ ਹੈ ਸੱਚੇ ਤੇਰੀ ਆਸ। ਅੱਜ ਦੇ ਜੋ ਸ੍ਰੀ ਮੁੱਖ ਵਾਕ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ, ਇਹ ਸ਼ਬਦ ਵਿੱਚ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਕਿ ਜੀਵ ਨੂੰ ਬੰਧਨ ਕੀ ਪਏ ਹਨ, ਤੇ ਬੰਧਨ ਕਿਹਨੂੰ ਕਹਿੰਦੇ ਹੈ, ਤੇ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ। ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਉਚਾਰਨ ਕਰਕੇ ਕਿਰਪਾ ਕਰਦੇ ਨੇ। ਸਲੋਕ ਮਹੱਲਾ ਤੀਜਾ, ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਧਨ, ਪਾਪ ਪੁੰਨ ਸੰਬੰਧ। ਜਿਹੜਾ ਕਰਮ ਸ਼ਬਦ ਹੈ ਇਹ ਤਿੰਨੇ ਅੱਖਰ ਮੁਕਤੇ ਨੇ, ਅੱਗੇ ਧਰਮ ਸ਼ਬਦ ਹੈ ਇਹ ਵੀ ਮੁਕਤੇ ਨੇ, ਬਹੁ ਵਚਨ ਹੈ। ਹੁਣ ਜਿਹੜੇ ਸਾਧ ਸੰਗਤ ਜੀ, ਜਿਹੜਾ ਕਰਮ ਸ਼ਬਦ ਹੈ ਇਹਦੇ ਦੋ ਅਰਥ ਹਨ। ਆਮ ਵਿਸ਼ੇਸ਼ ਕਰਕੇ ਕਰਮ ਦਾ ਅਰਥ ਬਖਸ਼ਿਸ਼ ਵੀ ਹੈ, ਤੇ ਕਰਮ ਦਾ ਅਰਥ ਜਿਹੜੇ ਅਸੀਂ ਕੋਈ ਕਿਰਿਆ ਕਰਦੇ ਹਾਂ ਸਰੀਰ ਦੇ ਨਾਲ, ਜਾਂ ਮਾਨਸਿਕ ਤੌਰ ਤੇ, ਜਾਂ ਬੋਲ ਕਰਕੇ, ਇਹਨੂੰ ਕਹਿੰਦੇ ਨੇ ਕਾਇਕ ਵਾਚਕ ਤੇ ਮਾਨਸਿਕ ਕਰਮ। ਕਾਇਕ ਕਹਿੰਦੇ ਨੇ ਸਰੀਰ ਨੂੰ, ਜਿਹੜੇ ਸਰੀਰ ਨਾਲ ਅਸੀਂ ਕਰਮ ਕਰਦੇ ਹਾਂ ਉਹਨੂੰ ਕਾਇਕ ਕਹਿੰਦੇ ਆ, ਵੀ ਕਾਇਆਂ ਦੇ ਨਾਲ ਜੋ ਵੀ ਅਸੀਂ ਕਰਮ ਕਰਦੇ ਹਾਂ। ਇਸੇ ਤਰ੍ਹਾਂ ਵਾਚਕ ਜੋ ਅਸੀਂ ਬੋਲ ਕੇ, ਬੋਲਣ ਦੇ ਨਾਲ ਵੀ ਕਰਮ ਬਣਦਾ ਹੈ, ਤੇ ਮਾਨਸਿਕ ਇਸੇ ਤਰ੍ਹਾਂ ਜੋ ਅਸੀਂ ਮਨ ਵਿੱਚ ਕੋਈ ਚਿਤਵ ਨਹੀਂ ਕਰਦੇ ਹਾਂ ਚੰਗੀ ਜਾਂ ਬੁਰੀ, ਇਹ ਵੀ ਸਾਡੇ ਕਰਮਾਂ ਵਿੱਚ ਜੁੜ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਕਰਮ ਅਸੀਂ ਕਰਦੇ ਹਾਂ ਨਾ, ਇਹ ਕਰਮਾਂ ਦੀ ਜਿਹੜੀ ਸਾਧ ਸੰਗਤ ਜੀ ਵਿਆਖਿਆ ਹੈ ਬੜੀ ਵਿਸਥਾਰ ਵਾਲੀ ਹੈ। ਜਿਹੜੇ ਕਰਮ ਨੇ, ਇੱਕ ਤਾਂ ਇਹ ਹੋ ਗਏ ਵੀ ਸਰੀਰਕ ਮਾਨਸਿਕ ਵਾਚਕ, ਤੇ ਦੂਸਰਾ ਵੀ ਕਰਮ ਕਿੰਨੇ ਪ੍ਰਕਾਰ ਦਾ ਹੈ, ਇੱਕ ਬਿਹਤ ਕਰਮ ਹੁੰਦਾ ਹੈ ਇੱਕ ਅਵਿਹਤ ਕਰਮ ਹੁੰਦਾ ਹੈ। ਬਿਹਤ ਕਰਮ ਉਹਨੂੰ ਕਹਿੰਦੇ ਨੇ ਜਿਹਨੂੰ ਕਰਨ ਦੀ ਆਗਿਆ ਹੋਵੇ, ਜਿਹਨੂੰ ਧਰਮ ਸ਼ਾਸਤਰ ਕਹਿੰਦੇ ਵੀ ਇਹ ਕਰਮ ਕਰੋ, ਜਿਵੇਂ ਆਪਾਂ ਕਹਿੰਦੇ ਵੀ ਭਾਈ ਨਿੱਤ ਹੀ ਗੁਰੂ ਘਰ ਜਾਓ, ਸੇਵਾ ਕਰੋ, ਸਿਮਰਨ ਕਰੋ, ਇਹ ਵਿਹਤ ਕਰਮ ਹੋ ਗਿਆ। ਅਵਿਹਤ ਹੁੰਦਾ ਵੀ ਜਿਹਨੂੰ ਕਰਮ ਦੀ ਆਗਿਆ ਨਹੀਂ ਉਹ ਨਹੀਂ ਕਰਨਾ ਚਾਹੀਦਾ, ਨਿਖਿੱਧ ਕਰਮ ਕਹਿ ਲੋ। ਸੋ ਬਿਹਤ ਅਵਿਹਤ, ਅੱਗੇ ਫਿਰ ਨਿੱਤ ਕਰਮ, ਜਿਵੇਂ ਆਪਾਂ ਨਿਤਨੇਮ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਇਹ ਸਾਡਾ ਨਿੱਤ ਕਰਮ ਹੋ ਗਿਆ। ਨਿਮਿੱਤ ਕਰਮ ਹੋ ਗਿਆ, ਨਿਮਿਤ ਕਿਸੇ ਵਾਸਤੇ, ਕਿਸੇ ਕਾਰਜ ਵਾਸਤੇ, ਜਿਵੇਂ ਆਪਣੇ ਘਰਾਂ ਵਿੱਚ ਵਿਆਹ ਸ਼ਾਦੀ ਹੁੰਦੀ ਹੈ ਜਾਂ ਕੋਈ ਹੋਰ ਕਾਰਨ ਹੁੰਦਾ ਉਹਦੇ ਨਿਮਿਤ ਵਾਸਤੇ ਕਰਮ ਕਰਨਾ। ਤੇ ਇਸੇ ਤਰ੍ਹਾਂ ਹੀ ਸਤਸੰਗ ਜੀ ਫਿਰ ਪਰਾਸ਼ਿਤ ਕਰਮ ਹੁੰਦੇ ਹੈ, ਪਰਾਸ਼ਿਤ ਕਹਿੰਦੇ ਪਛਤਾਵਾ ਕਰਨਾ। ਵੀ ਫਰਜ ਕਰੋ ਕਿਸੇ ਤੋਂ ਕੋਈ ਐਸਾ ਕੋਈ ਗਲਤ ਕਾਰਜ ਹੋ ਗਿਆ ਉਹਦੇ ਮਨ ਵਿੱਚ ਪਛਤਾਵਾ ਹੈ। ਵੇਦਾਂ ਸ਼ਾਸਤਰਾਂ ਵਿੱਚ ਤਾਂ ਬਹੁਤ ਲਿਖੀਆਂ ਇਹਦੇ ਵਿਧੀਆਂ ਵੀ ਇੰਨੇ 'ਚ ਕੋਈ ਕੋਈ ਇਸ ਤਰ੍ਹਾਂ ਉੱਤੋਂ ਫਰਜ ਕਰੋ ਵੀ ਕੋਈ ਬੰਦਗੀ ਕਰਨ ਵਾਲਾ ਸੰਸਾਰ ਤੋਂ ਤਿਆਗੀ ਹੈ, ਜਿਹਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਕਬੀਰ ਧਰਮ ਕਰੋ ਤਾਂ ਗ੍ਰਸਤ ਕਰੋ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਭਾਗ। ਉਹ ਭਾਵ ਹੈ ਵੀ ਜੇ ਕੋਈ ਸਾਧੂ ਮਹਾਂ ਕੋਈ ਤਿਆਗੀ ਹੋ ਕੇ ਨਾ ਕਿਤੇ ਮਾਇਆ ਇਕੱਠੀ ਕਰਨ ਲੱਗ ਜਾਵੇ, ਕਹਿੰਦੇ ਉਹਨੂੰ ਪਾਪ ਲੱਗਦਾ, ਫਿਰ ਉਹਦੀ ਨਿਵਿਰਤੀ ਵਾਸਤੇ ਪਰਾਸ਼ਿਤ ਕਰਮ ਕਰਦੇ ਆ ਵੀ ਤੈਂ ਵੀ ਇੰਨੇ ਦਿਨ ਭੋਜਨ ਨਹੀਂ ਛਕਣਾ, ਪਛਤਾਵਾ ਕਰਨਾ, ਉਹ ਕਹਿੰਦੇ ਪਰਾਸ਼ਿਤ ਕਰਮ। ਕੋਈ ਜਾਣਿਆ ਜਾਣੇ ਗਲਤੀ ਹੋ ਜਾਣੀ, ਜਿਹੜਾ ਪਰਾਸ਼ਿਤ ਕਰਮ ਹੈ ਸਾਧ ਸਿੰਘ ਇਹ ਵੀ ਅੱਗੇ ਦੋ ਪ੍ਰਕਾਰ ਦਾ ਹੈ, ਸਧਾਰਨ ਅਤੇ ਅਸਾਧਾਰਨ। ਸਧਾਰਨ ਪਰਾਸ਼ਿਤ ਤਾਂ ਇਹ ਹੋ ਗਿਆ ਵੀ ਸਮੁੱਚੇ ਰੂਪ ਦੇ ਵਿੱਚ ਵੀ ਸ੍ਰੀ ਮੈਂ ਸਹਿਜ ਪਾਠ ਆਰੰਭ ਕਰ ਲਿਆ, ਅਰਦਾਸ ਕਹਿ ਸਤਿਗੁਰੂ ਮਹਾਰਾਜ ਜੀ ਅਸੀਂ ਭੁੱਲਣਹਾਰਾਂ, ਜੈਸਾ ਬਾਲਕ ਭਾਈ ਸਵਾਈ ਲੱਖ ਅਪਰਾਧ ਕਮਾਵੇ, ਕਰਪ ਦੇ ਝਟਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਦੇ ਮਹਾਂਵਾਕ ਅਨੁਸਾਰ ਅਸੀਂ ਉਸ ਜਿਹੜੇ ਸਾਤੋਂ ਜਾਣੇ ਅਣਜਾਣੇ ਕੋਈ ਇਸ ਤਰ੍ਹਾਂ ਦੇ ਕਰਮ ਹੁੰਦੇ ਆ ਵੀ ਇਸੇ ਕਰਕੇ ਜਿਹੜਾ ਗੁਰਸਿੱਖ ਹੈ ਉਹ ਹਰ ਵੇਲੇ ਅਰਦਾਸ ਬੇਨਤੀ ਕਰਦਾ, ਜਿਹੜੇ ਗੁਰਮੁਖ ਪਿਆਰੇ ਨੇ ਉਹ ਸਹਿਜ ਪਾਠ ਵੀ ਆਰੰਭ ਰੱਖਦੇ ਆ। ਗਲਤੀ ਕਰਨੀ ਕੋਈ ਨਹੀਂ ਪਰ ਜਾਣੇ ਅਣਜਾਣੇ ਹੋ ਜਾਂਦੇ ਨੇ, ਸੋ ਉਹ ਸਮੁੱਚੇ ਜਿਹੜੇ ਇਸ ਤਰ੍ਹਾਂ ਦੇ ਕਰਮ ਸਾਤੋਂ ਹੋ ਜਾਂਦੇ ਆ ਉਹਦੇ ਵਾਸਤੇ ਜਿਹੜਾ ਕਰਮ ਕਰਨਾ ਪਛਤਾਵਾ ਪਰਾਸ਼ਿਤ ਉਹਨੂੰ ਕਹਿੰਦੇ ਸਧਾਰਨ। ਦੂਸਰਾ ਹੁੰਦਾ ਅਸਾਧਾਰਨ ਪਰਾਸ਼ਿਤ। ਅਸਾਧਾਰਨ ਉਹਨੂੰ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਸਾਤੋਂ ਕਿ ਐਸਾ ਖੋਟਾ ਕਰਮ ਹੋ ਗਿਆ ਵੀ ਕਈਆਂ ਨੂੰ ਐਸੇ ਫਿਰ ਨਾ ਉਹ ਕਰਮਾਂ ਦੇ ਕਰਕੇ ਕੋਈ ਇਸ ਤਰ੍ਹਾਂ ਦੇ ਅਸਾਧ ਰੋਗ ਲੱਗ ਜਾਂਦੇ ਹੈ, ਕੋਈ ਬਿਮਾਰੀ ਖੜਾ ਨਹੀਂ ਛੱਡਦੀ ਜਾਂ ਕੋਈ ਚੰਗਾ ਭਲਾ ਕਾਰਜ ਹੈ ਉਹ ਹੁੰਦਿਆਂ ਹੁੰਦਿਆਂ ਰੁਕ ਜਾਣਾ, ਇਹ ਕੋਈ ਸਾਡੇ ਪਿਛਲੇ ਕੀਤੇ ਹੋਏ ਜਿਹੜੇ ਖੋਟੇ ਕਰਮ ਨੇ ਉਹ ਮੂਹਰੀ ਆ ਜਾਂਦੇ। ਇਸੇ ਕਰਕੇ ਫਿਰ ਮਹਾਰਾਜ ਨੇ ਕਿਹਾ ਵੀ ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿਰੜਾ ਆ, ਕੋਏ ਪਾਪ ਭਏ ਸਾ ਪਾਵਨ ਜਾਂ ਨਾਨਕ ਸੁਖ ਘਰਿਆ ਆ। ਸੋ ਇਸ ਕਰਕੇ ਜਿਹੜੇ ਪਿਛਲੇ ਕੀਤੇ ਹੋਏ ਸਾਡੇ ਕਰਮ ਨੇ ਖੋਟੇ ਕਰਮ ਉਹਨਾਂ ਨੂੰ ਉਹਨਾਂ ਦੀ ਨਿਵਿਰਤੀ ਵਾਸਤੇ ਫਿਰ ਅਸਾਧਾਰਨ ਪ੍ਰਦਰਸ਼ਿਤ ਹੁੰਦਾ, ਫਿਰ ਸਕਾਮ ਕਰਮ ਹੁੰਦੇ ਹੈ ਸਹਿਤ ਕਾਮਨਾ ਦੇ ਵੀ ਮੈਂ ਆਹ ਕੰਮ ਜਿਵੇਂ ਸੇਵਾ ਕਰਾਂ ਜਾਂ ਪੂਜਾ ਕਰਾਂ ਜੋ ਵੀ ਕਰਾਂ ਵੀ ਇਹਦੇ ਬਦਲੇ ਮੈਨੂੰ ਕੁਝ ਮਿਲ ਜਾਵੇ। ਨਿਸ਼ਕਾਮ ਕਰਮ ਹੁੰਦੇ ਹੈ ਵੀ ਕੋਈ ਭਾਵ ਜਿਹੜਾ ਕਿਸੇ ਪ੍ਰਕਾਰ ਦੀ ਕਾਮਨਾ ਤੋਂ ਰਹਿਤ ਹੋ ਕਰਕੇ ਸੇਵਾ ਸਿਮਰਨ ਕਰਨਾ। ਸੋ ਇਹ ਕਰਮ ਜਿਹੜੇ ਸਾਧ ਸਿੰਘ ਜੀ ਬਹੁਤ ਪ੍ਰਕਾਰ ਦੇ ਲਿਖੇ ਹੈ। ਹੁਣ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਕਰਮ ਧਰਮ, ਹੁਣ ਧਰਮ ਸ਼ਬਦ ਹੈ ਮਰਗ ਸਭ ਬੰਧਨ। ਹੁਣ ਜਿਹੜਾ ਧਰਮ ਸ਼ਬਦ ਹੈ ਇੱਕ ਪਾਸੇ ਆਪਾਂ ਵੀ ਕਹਿੰਦੇ ਹਾਂ ਵੀ ਭਾਈ ਧਰਮੀ ਹੋ ਵੀ ਧਰਮ ਦੇ ਸਹਿਤ ਆਪਣੀ ਜ਼ਿੰਦਗੀ ਬਤੀਤ ਕਰੋ। ਸ੍ਰੀ ਜਪਜੀ ਸਾਹਿਬ ਦੇ ਵਿੱਚ ਜਿੱਥੇ ਪੰਜ ਖੰਡਾਂ ਦੀ ਬਾਣੀ ਆਉਂਦੀ ਹੈ ਪਹਿਲਾ ਖੰਡ ਹੀ ਧਰਮ ਖੰਡ ਹੈ ਵੀ ਧਰਮ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਜ਼ਰੂਰੀ ਹੈ। ਪਰ ਇੱਥੇ ਮਹਾਰਾਜ ਕਹਿੰਦੇ ਇਹ ਧਰਮ ਵੀ ਬੰਧਨ ਹੈ, ਕਿਹੜਾ? ਪਾਪ ਪੁੰਨ ਸੰਬੰਧ। ਕੋਈ ਵੀ ਕਰਮ ਅਸੀਂ ਕਰਦੇ ਹਾਂ ਤੇ ਧਰਮ ਦੇ ਸਹਿ ਤੋਂ ਕੀ ਕਰਦੇ ਹਾਂ, ਵੀ ਮੈਂ ਧਰਮ ਵਾਲਾ ਕਰਮ ਕਰ ਰਿਹਾ ਕੋਈ ਪਰਮਾਰਥ ਤੇ ਦੁਨੀਆਂ ਦੇ ਵਿੱਚ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੁਸੀਂ ਜੋ ਵੀ ਇਹ ਕਰਮ ਕਰਦੇ ਹੋ ਜੇ ਵਿੱਚ ਉਹਦੇ ਹਉਮੈ ਆ ਗਈ ਨਾ, ਜਿਹੜੀ ਹੰਗਤਾ ਆ ਗਈ ਹੈ ਉਹ ਫਿਰ ਬੰਧਨ ਰੂਪ ਹੈ। ਇਹ ਬੰਧਨ ਹੈ ਜਿਹੜਾ ਕੋਈ ਮਹਾਰਾਜ ਕਹਿੰਦੇ ਹੋ ਵਿੱਚ ਸਚਿਆਰ ਕੂੜਿਆਰ, ਇਹ ਬੰਧਨ ਹੈ। ਮਹਾਰਾਜ ਕਹਿੰਦੇ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਜਿੱਤਾ ਹੋ ਵਿੱਚ ਲਾਇਆ ਹੋ ਵਿੱਚ ਪਾਪ ਉਨ ਵਿਚਾਰ ਹੋ ਵਿੱਚ ਨਰਗ ਸੁਰਗ ਅਵਤਾਰ ਹੋ ਵਿੱਚ ਭਰੀ ਹੈ ਹੋ ਵਿੱਚ ਧੋਵੈ ਹੋ ਵਿੱਚ ਜਾਤੀ ਜਿਨਸੀ ਖੋਵੈ ਤੇ ਇਸ ਕਰਕੇ ਹੋਂ ਵੀ ਸਚਿਆਰ ਪਾਪ ਨਿਵਿਚਾਰ ਭਾਵ ਕਿ ਜਿੱਥੇ ਵੀ ਹੰਗਤਾ ਨਾਲ ਲੱਗ ਗਈ ਨਾ ਉਹ ਬੰਧਨੇ ਬਣ ਜਾਂਦਾ, ਉਹ ਬੰਧਨ ਪੈ ਜਾਂਦਾ ਜੀਵ ਨੂੰ। ਇਸੇ ਨੂੰ ਫਿਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੇ ਸਰਲ ਸ਼ਬਦਾਂ 'ਚ ਕਹਿ ਦਿੱਤਾ ਹੈ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗਮਾਨ। ਵੀ ਮਨ ਮੈਂ ਕਿ ਵਿੱਚ ਜੇ ਨਾ ਹੰਕਾਰ ਆ ਗਿਆ ਵੀ ਮੈਂ ਆਹ ਚੰਗਾ ਕਰਮ ਕਰਿਆ। ਨਾਨਕ ਨੇਹ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਉਹ ਤੇਰਾ ਕੀਤਾ ਹੋਇਆ ਜੋ ਕਰਮ ਤੈਂ ਕੀਤੇ ਨੇ, ਤੀਰਥਾਂ ਤੇ ਗਿਆ, ਦਾਨ ਪੁੰਨ ਕਰਿਆ, ਕਹਿੰਦੇ ਉਹ ਤਾਂ ਕੁੰਚਰ ਕੀ ਹਾਥੀ ਦਾ ਇਸ਼ਨਾਨ ਹੀ ਹੈ। ਹਾਥੀ ਨੂੰ ਇਸ਼ਨਾਨ ਕਰਵਾ ਦੇ ਕਰਦੇ ਨਾ, ਉਹਨੂੰ ਨਵਾ ਦਈਏ ਨਾ, ਸਗੋਂ ਉਹ ਮੁੜ ਕੇ ਉਹਨੇ ਫੇਰ ਆਪਣੇ ਪਿੰਡੇ ਤੇ ਆਪਣੇ ਸਰੀਰ ਤੇ ਮਿੱਟੀ ਘੱਟਾ ਪਾ ਲੈਣਾ, ਸਗੋਂ ਜਿਹੜਾ ਗਿੱਲਾ ਪਿੰਡ ਹੈ ਉਹ ਜ਼ਿਆਦੇ ਉਹ ਤੇ ਮਿੱਟੀ ਜੰਮ ਜਾਂਦੀ ਹੈ, ਇਹ ਪ੍ਰਮਾਣ ਦਿੱਤਾ ਮਹਾਰਾਜ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਨਾ ਹੰਗਤਾ ਦੇ ਸਹਿਤ ਕੋਈ ਕਰਮ ਅਸੀਂ ਜਾਂ ਧਰਮ ਦਾ ਕਾਰਜ ਕਰਦੇ ਹਾਂ ਨਾ, ਮਹਾਰਾਜ ਕਹਿੰਦੇ ਬੰਧਨ ਆ, ਉਹ ਬੰਧਨ ਹਨ ਤੇ ਨਾਲ ਸੰਬੰਧ ਜੁੜ ਗਿਆ ਪਾਪ ਤੇ ਪੁੰਨ ਦਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਸਰਵਰ ਪੰਖੀ ਹੇਕੜੋ, ਕਹਿੰਦੇ ਸੰਸਾਰ ਰੂਪੀ ਇਹ ਜਿਹੜਾ ਸਮੁੰਦਰ ਹੈ, ਇਹ ਸਾਡਾ ਜੀਵ ਰੂਪੀ ਜਿਹੜਾ ਜੀਵ ਇਹ ਇਕੱਲੇ ਵਿਚਾਰਾ ਫਾਹੀ ਬਾਲ ਪਚਾਸ, ਕਹਿੰਦੇ 50 ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਨੇ। ਉਹ ਕਿਹੜੀਆਂ ਫਾਹੀਆਂ ਹਨ? ਪੰਜ ਸਾਡੇ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਹੈ ਇਹ 10, ਤੇ 4 ਸਾਡੇ ਅੰਤਕਰਨ ਦੀਆਂ ਬਿਰਤੀਆਂ ਨੇ, ਜਿਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਕਾਰ। ਮਨ ਬੁੱਧ ਚਿੱਤ ਅਹੰਕਾਰ ਸਾਡੇ ਅੰਤਕਰਨ ਦੀਆਂ ਬਿਰਤੀਆਂ 4 ਹਨ। ਸੋ 5 ਕਰਮ ਇੰਦਰੇ, 5 ਗਿਆਨ ਇੰਦਰੇ ਤੇ 4 ਇਹ ਅੰਤਕਰਨ ਦੀਆਂ ਬਿਰਤੀਆਂ 14 ਹੋ ਗਏ। ਤੇ ਇਹ ਜਿਹੜੇ 14 ਸਾਡੇ ਸਤਸੰਗ ਜੀ ਇਹ ਹਨ, ਕਰਮ ਇੰਦਰੇ, ਗਿਆਨ ਇੰਦਰੇ ਤੇ ਅੰਤਕਰਨ, ਇਹਨਾਂ 14 ਦੇ 14 ਵਿਸ਼ੇ ਨੇ, 28 ਹੋ ਗਏ ਨਾ। ਅੱਗੇ ਫਿਰ ਸਤਸੰਗ ਜੀ ਇਹਨੂੰ 14 ਤ੍ਰਿਪੁਟੀਆਂ ਕਹਿੰਦੇ ਨੇ, ਇਹਨਾਂ 14 ਦੇ ਅੱਗੇ 14 ਦੇਵਤੇ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਬਹੁਤ ਥੋੜੀ ਸੁਣਨ ਨੂੰ ਮਿਲਦੀ ਹੈ, ਕਈ ਵਾਰੀ ਸਮਝ ਨਹੀਂ ਆਉਂਦੀਆਂ ਗੱਲਾਂ ਇਸ ਤਰ੍ਹਾਂ ਦੀਆਂ। ਜੇ ਫਰਜ਼ ਕਰੋ ਜਿਹੜਾ ਅਹੰ ਭਾਵ ਹੈ, ਅਹੰਕਾਰ ਵਾਲੀ ਬਿਰਤੀ ਹੈ, ਇਹਦਾ ਦੇਵਤਾ ਸ਼ਿਵਜੀ ਮੰਨਿਆ। ਇਸੇ ਤਰ੍ਹਾਂ ਹੀ ਜਿਹੜਾ ਸਾਡੀਆਂ ਅੱਖਾਂ ਨੇਤਰ ਹਨ, ਇਹਦਾ ਦੇਵਤਾ ਸੂਰਜ ਮੰਨਿਆ, ਤੇ ਬੁੱਧੀ ਦਾ ਦੇਵਤਾ ਚੰਦਰਮਾ ਮੰਨਿਆ, ਹੱਥਾਂ ਦਾ ਦੇਵਤਾ ਇੰਦਰ ਮੰਨਿਆ, ਤੇ ਪੈਰਾਂ ਦਾ ਦੇਵਤਾ ਵਿਸ਼ਨੂੰ ਮੰਨਿਆ, ਤੇ ਪੇਟ ਦਾ ਦੇਵਤਾ ਬਰਮਾ ਮੰਨਿਆ। ਜਿੰਨੇ ਵੀ ਸਾਡੇ ਇਹ ਕਰਮ ਇੰਦਰੇ ਗਿਆਨ 14 ਤ੍ਰਿਪੁਟੀਆਂ ਨੇ, ਇਹਨਾਂ ਦੇ 14 ਹੀ ਇਹਨਾਂ ਦੇ ਦੇਵਤੇ ਜਿਹੜੇ ਇਹਦੇ ਬ੍ਰਹਮਾਨੀ ਨੇ, ਜਿਹਦੇ ਕਰਕੇ ਸਾਰਾ ਇਹ ਕਾਰਜ ਹੋ ਰਿਹਾ। ਸੋ 14 ਸਾਡੇ 5 ਗਿਆਨ ਇੰਦਰੇ, 5 ਕਰਮ ਇੰਦਰੇ, 4 ਅੰਤਰ, 14 ਵਿਸ਼ੇ ਹੋ ਗਏ ਇਹਨਾਂ ਦੇ, 14 ਦੇਵਤੇ, 14 ਤੀਆ 42, ਇਹ 42 ਹੋ ਗਏ ਨਾ, ਤੇ 5 ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੋ ਗਏ, 5 ਇਹ ਹੋ ਗਏ, ਤੇ 42 ਤੇ 5 ਹੋ ਗਏ ਸਤਸੰਗ ਜੀ 47, 3 ਅੱਗੇ ਹੋ ਗਏ ਗੁਣ, ਰਜਗੁਣ, ਤਮਗੁਣ, ਸਤਗੁਣ, ਇਹ 50 ਹੋ ਗਏ। ਕਹਿੰਦੇ ਫਾਹੀ ਸਰਵਰ ਪੰਖੀ ਹੇਕੜੋ ਫਾਹੀ ਬਾਲ 50, ਕਹਿੰਦੇ ਇਹ ਜੀਵ ਆਤਮਾ ਨੂੰ ਇਹ 50 ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ, ਜੀਵ ਇਹਦੇ ਵਿੱਚ ਘੁੰਮਣ ਘੇਰੀਆਂ ਖਾਈ ਜਾਂਦਾ, ਸੱਚ ਦਾ ਰਸਤਾ ਹੀ ਨਹੀਂ ਲੱਭਦਾ। ਬੜੀਆਂ ਗਹਿਰੀਆਂ ਵਿਚਾਰਾਂ ਇਹ ਲਿਖੀਆਂ ਨੇ ਵਿਚਾਰ ਸਾਗਰ ਵਿੱਚ, ਕਿ ਪਹਿਲੀ ਗੱਲ ਤਾਂ ਇਸ ਰਸਤੇ ਤੁਰ ਨਹੀਂ ਹੁੰਦਾ। ਤਾਂ ਹੀ ਤਾਂ ਹਰਿਮਹਾਰਾਜ ਨੇ ਕਿਹਾ ਨਾ ਵੀ ਜਿਹੜਾ ਹੈ ਵੀ ਇਹ ਜਿਹੜੀ ਹੈ ਸਿੱਖੀ ਹੈ, ਖੰਨਿਓ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਇਹ ਔਖਾ ਰਸਤਾ ਵੀ ਇਹ ਛੱਡ ਨਹੀਂ ਹੁੰਦੇ, ਬਿਰਤੀ ਅੰਤਰਮੁਖ ਨਹੀਂ ਹੁੰਦੀ, ਇਹਨਾਂ ਵਿੱਚ ਉਲਝ ਕੇ ਜੀਵ ਰਹਿ ਜਾਂਦਾ ਹੈ। ਫਾਹੀ ਇਹ ਫਾਹੀਆਂ ਪਈਆਂ ਹੋਈਆਂ ਨੇ, ਇਹ ਲੈ ਰਹੀ ਤਨ ਗੱਡੀ ਆ, ਸੱਚੇ ਤੇਰੀ ਆਖਰੇ, ਇਹਨਾਂ ਦੇ ਵਿੱਚੋਂ ਇੱਕ ਹੀ ਆਸਾ ਹੈ, ਉਹ ਹੈ ਪਰਮਾਤਮਾ ਦੀ ਆਸਾ। ਜੇ ਕੋਈ ਜੀਵ ਇਹ ਦ੍ਰਿੜ ਕਰ ਲਵੇ ਮੈਂ ਤੇਰੀ ਸ਼ਰਨ ਵਿੱਚ ਆਇਆ, ਕਹਿੰਦੇ ਫਿਰ ਇਹ ਫਾਹੀਆਂ ਟੁੱਟਦੀਆਂ ਨੇ। ਜਿਵੇਂ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਨੇ ਹਿੰਦੂ ਰਾਜੇ ਜਿਹੜੇ 52 ਰਾਜੇ ਕੈਦੀ ਕੀਤੇ ਹੋਏ ਸਨ, ਉੱਥੇ ਉਹਨੂੰ ਕੋਈ ਨਹੀਂ ਛੁਡਾ ਸਕਦਾ। ਕਦੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਦਰਸ਼ਨ ਕਰੀਏ, ਉੱਥੇ ਹੁਣ ਵੀ ਉਹ ਬੜੇ ਬੜੇ ਥੰਭਲੇ ਹੈ ਤੇ ਖੂਹ ਹੈ, ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਹੇ ਸੀ। ਉੱਥੇ ਕੋਈ ਉਹਨੂੰ ਆਸ ਨਹੀਂ ਸੀ, ਪਰ ਧੰਨ ਮੀਰੀ ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਉੱਥੇ ਬੰਦ ਖਲਾਸੀ ਕਰਵਾਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੱਚੇ ਤੇਰੀ ਆਲ ਵੀ, ਸਾਨੂੰ ਤਾਂ ਇਹ 50 ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਨੇ, ਪਹਿਲਾਂ ਤਾਂ ਪੰਜੇ ਵਿਸ਼ੇ ਨਹੀਂ ਕਿਹੜਾ ਛੱਡਦੇ। ਕਦੇ ਮਨ ਕ੍ਰੋਧੀ ਹੋ ਜਾਂਦਾ ਹੈ, ਕਦੇ ਲੋਭੀ ਹੋ ਜਾਂਦਾ ਹੈ, ਕਦੇ ਕਾਮੀ ਹੋ ਜਾਂਦਾ ਹੈ, ਕਦੇ ਮੋਹ ਵਿੱਚ ਫਸ ਜਾਂਦੇ ਹਾਂ ਅਸੀਂ। ਪੰਕ ਜੋ ਉਹ ਪਗਨੀ ਚੱਲ ਰਹੇ ਹਾਂ ਦੇਖਿਆ ਤਾਂ ਡੂਬੀ ਵਾਲੇ, ਤੇ ਕਦੇ ਫਿਰ ਸਤਸੰਗ ਇਸ ਤਰ੍ਹਾਂ ਜਿਹੜੇ ਆਪਣੇ ਅਸੀਂ ਕਰਮ ਜਿਹੜੇ ਕਰਦੇ ਹਾਂ ਕਰਮ ਇੰਦਰੀਆਂ ਦੁਆਰਾ, ਤੇ ਇਹਦੇ ਵਿੱਚ ਅਸੀਂ ਸਾਨੂੰ ਜਿਹੜੀਆਂ ਸਾਡੀਆਂ ਆਦਤਾਂ ਨੇ ਅਸੀਂ ਆਦਤਾਂ 'ਚ ਘਿਰ ਜਾਂਦੇ ਹਾਂ। ਆਮ ਕਰਕੇ ਅਸੀਂ ਆਪਣੀਆਂ ਆਦਤਾਂ ਦੇ ਵਿੱਚ ਘਿਰੇ ਹੋਏ ਸਾਰਾ ਜੀਵਨ ਲਗਾ ਦਿੰਦੇ ਹਾਂ। ਸਾਤੋਂ ਇੱਕ ਆਪਣੀ ਇੱਕ ਇੱਕ ਜਿਹੜੀ ਆਦਤ ਹੈ ਨਾ ਉਹ ਛੱਡਣੀ ਹੁੰਦੀ, ਪਰ ਜਿਹੜਾ ਸਾਡਾ ਸਰੂਪ ਹੈ ਉਹਨੂੰ ਕੋਈ ਬੰਧਨ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹ ਸੱਚੇ ਤੇਰੀ ਆਸ, ਮੈਨੂੰ ਇੱਕ ਤੇਰੀ ਆਸ ਹੈ। ਤੇ ਮਹਾਰਾਜ ਕਹਿੰਦੇ ਨੇ ਬੰਧਨ ਮਾਤ ਪਿਤਾ ਸੰਸਾਰ, ਜਿਹੜੇ ਮਾਤਾ ਪਿਤਾ ਸੰਸਾਰ ਇਹ ਵੀ ਬੰਧਨ ਹੈ। ਬੰਧਨ ਸੁਤ ਕੰਨਿਆ ਅਰ ਨਾਰ, ਸੁਤ ਪੁੱਤਰ ਕੰਨਿਆ ਲੜਕੀ ਤੇ ਇਸਤਰੀ ਹੋ ਗਈ, ਬੰਧਨ ਸੁਤ ਕੰਨਿਆ ਅਰ ਨਾਰ ਕਹਿੰਦੇ ਮਹਾਰਾਜ ਕਹਿੰਦੇ ਇਹ ਵੀ ਬੰਧਨ ਹਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ, ਕਹਿੰਦੇ ਬੰਧਨ ਕਿਰਕੀ ਕਰੈ ਕਿਰਸਾਨ, ਹੋਮੇ ਡੰਨ ਸਹਿ ਰਾਜਾ ਮੰਗੇ ਦਾਨ। ਜਿਹੜੇ ਕਿਰਸਾਨ ਖੇਤੀ ਕਰਦੇ ਆ ਹੋਮ ਮਮਤਾ ਦੀ ਸਹਿ ਤੋਂ ਕਰਕੇ, ਉਹ ਵੀ ਬੰਧਨ ਹਨ, ਉਹ ਡੰਨ ਸਹਿੰਦੇ ਆ। ਤੇ ਮਹਾਰਾਜ ਕਹਿੰਦੇ ਬੰਧਨ ਸੌਦਾ ਅਣ ਵਿਚਾਰੀ, ਕਹਿੰਦੇ ਜੋ ਵੀ ਜੀਵ ਨਾ ਬਿਨਾਂ ਵਿਚਾਰ ਤੋਂ ਕਰਮ ਕਰਦੇ ਉਹ ਬੰਧਨ ਹੀ ਹੈ, ਬਿਨਾਂ ਵਿਚਾਰ ਤੋਂ। ਬੰਧਨ ਸੌਦਾ ਅਣ ਵਿਚਾਰੀ, ਇਸੇ ਲਈ ਫਿਰ ਗ੍ਰੰਥਕਾਰ ਕਹਿੰਦੇ ਆ ਸਭ ਕਾਮ ਕੇ ਆਦਿ ਵਿਚਾਰ ਭਲੋ। ਗੁਰਮੁਖ ਤੇ ਮਨਮੁਖ ਦਾ ਇਹੀ ਫਰਕ ਹੈ, ਜਿਹੜੇ ਮਨਮੁਖ ਨੇ ਨਾ ਉਹ ਕੰਮ ਸ਼ੁਰੂ ਕਰ ਲੈਂਦੇ ਹੈ, ਇਹ ਨਹੀਂ ਦੇਖਦੇ ਇਹ ਮੈਂ ਜਿਹੜੋ ਮੈਂ ਕਰਮ ਕਰਨ ਲੱਗਿਆ ਇਹਦਾ ਨਤੀਜਾ ਕੀ ਹੋਣਾ, ਇਹਦਾ ਮੈਨੂੰ ਫਲ ਕੀ ਮਿਲਣਾ, ਸੁੱਖ ਮਿਲਣਾ ਜਾਂ ਦੁੱਖ ਮਿਲਣਾ। ਮਨਮੁਖ ਕਰਮ ਸ਼ੁਰੂ ਕਰ ਲੈਂਦੇ ਹੈ, ਫਿਰ ਉਹਨੂੰ ਬੰਧਨ ਪੈ ਜਾਂਦੇ ਆ। ਤੇ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ। ਜੋ ਵੀ ਅਸੀਂ ਕਰਮ ਕਰਦੇ ਹਾਂ ਨਾ, ਮਨ ਵਿੱਚ ਕਰਮ ਕਹਿੰਦੇ ਆਪਾਂ, ਉਹ ਪਹਿਲਾਂ 100 ਵਾਰੀ ਸੋਚਦੇ ਆ ਵੀ ਜਿਹੜਾ ਮੈਂ ਇਹ ਕਰਮ ਕਰਨ ਲੱਗਿਆ ਇਹਦਾ ਰਿਜ਼ਲਟ ਕੀ ਹੋਣਾ, ਇਹਦਾ ਨਤੀਜਾ ਕੀ ਹੋਣਾ, ਕਿਉਂਕਿ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਹਰ ਪ੍ਰਭ ਕਾ ਸਭ ਖੇਤ ਹੈ ਵਾਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਇਨ ਮਨਮੁਖੀ ਮੂਲ ਗਵਾਇਆ, ਇਹ ਸਾਡਾ ਸਰੀਰ ਇੱਕ ਖੇਤ ਦੀ ਨਿਆਈ ਹੈ, ਜਿਹੋ ਜਿਹਾ ਅਸੀਂ ਬੀਜ ਬੀਜਾਂਗੇ ਉਹ ਤਾਂ ਵਧਣੇ ਹੀ ਪੈਣੇ ਨਾ। ਇਸ ਕਰਕੇ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਭਾਈ ਪਹਿਲਾਂ ਸੋਚਦੇ ਆ ਵੀ ਜੋ ਮੈਂ ਕਰਮ ਕਰਨ ਲੱਗਿਆ ਇਹਦਾ ਮੈਨੂੰ ਨਤੀਜਾ ਕੀ ਹੋਣਾ, ਇਹਦਾ ਫਲ ਕੀ ਮਿਲਣਾ, ਤੇ ਨਹੀਂ ਤਾਂ ਬੰਧਨ ਸੌਦਾ ਅਣ ਵਿਚਾਰੀ, ਕਹਿੰਦੇ ਬਿਨਾਂ ਵਿਚਾਰ ਕੀਤਿਆਂ ਜੋ ਵੀ ਜੀਵ ਕਰਮ ਕਰਦਾ ਉਹ ਬੰਧਨ ਹੀ ਹੈ। ਸਤਸੰਗ ਜੀ ਬੰਧਨ ਪਈ ਜਾਂਦੇ ਆ ਜੀਵ ਨੂੰ, ਐਸੀ ਲੜੀ ਜੁੜ ਜਾਂਦੀ ਹੈ ਨਾ ਇਹ ਬੰਧਨਾਂ ਦੀ, ਪੜ੍ਹ ਪੜ੍ਹ ਕੇ ਹੈਰਾਨ ਹੋ ਜਾਂਦਾ ਵੀ ਜੀਵ ਦਾ ਛੁਟਕਾਰਾ ਕਿਵੇਂ ਹੋਵੇ। ਅੱਗੇ ਤੋਂ ਅੱਗੇ ਇੱਕ ਕਰਮ ਦੇ ਫਿਰ ਅੱਗੇ, ਜਿਵੇਂ ਇੱਕ ਆਪਾਂ ਬੀਜ ਬੀਜ ਦਿੰਦੇ ਹਾਂ ਇੱਕ ਦਾਣਾ, ਉਹਦੇ ਕਿੰਨੇ ਅੱਗੇ ਦਾਣੇ ਪੈਦਾ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਅਸੀਂ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਜਿਹੜੇ ਕਰਮ ਕਰਦੇ ਹਾਂ ਉਹ ਅੱਗੋਂ ਫਿਰ ਇਉਂ ਉਹਦਾ ਫਲਾਰਾ ਫੈਲ ਜਾਂਦਾ। ਜਿਵੇਂ ਫਰਜ਼ ਕਰੋ ਸਮੇਂ ਬਾਅਦ ਟੂਕ ਮਾਤਰ ਹੀ ਬੇਨਤੀ ਹੈ, ਆਪਣੇ ਕੋਲੇ ਦੁਆਪਰ ਯੁੱਗ ਦੀ ਬਹੁਤ ਵੱਡੀ ਉਦਾਹਰਣ ਹੈ। ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਕਈ ਕਈ ਵਾਰੀ ਉਹਦਾ ਹਵਾਲਾ ਦਿੱਤਾ ਹੈ। ਉਹ ਕੀ ਹੈ, ਦੁਆਪਰ ਯੁੱਗ ਦੇ ਵਿੱਚ ਜਦੋਂ ਪਾਂਡਵਾਂ ਨੇ ਜੱਗ ਕਰਿਆ ਸੀ, ਉਹ ਜੱਗ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਮਹਿਲ ਬਣਾਇਆ ਸੀ ਜਿੱਥੇ ਤਾਂ ਫਰਸ਼ ਸੀ ਉੱਥੇ ਪਾਣੀ ਲੱਗਦਾ, ਜਿੱਥੇ ਪਾਣੀ ਸੀ ਉੱਥੇ ਫਰਸ਼, ਜਿੱਥੇ ਕੰਧਾਂ ਸਨ ਉੱਥੇ ਦਰਵਾਜ਼ਾ ਪ੍ਰਤੀਤ ਹੁੰਦਾ ਸੀ, ਜੇ ਦਰਵਾਜ਼ੇ ਸਨ ਉੱਥੇ ਕੰਧਾਂ ਪ੍ਰਤੀਤ ਹੁੰਦੀਆਂ ਸਨ। ਜਦੋਂ ਉੱਥੇ ਦੁਰਯੋਧਨ ਹੋਣੀ ਆਏ ਤੇ ਜਾ ਕੇ ਟੱਕਰਾਂ ਮਾਰੀਆਂ, ਉੱਥੇ ਦਰੋਪਦਾ ਨੇ ਇਹ ਕਰਮ ਕਰਿਆ ਕਿ ਅੰਨਿਆਂ ਦੇ ਅੰਨੇ ਰਹਿ ਗਏ, ਉਹਨੇ ਜਵਾਨ ਦੇ ਨਾਲ ਇਹ ਕਰਮ ਸਤਸੰਗ ਕਰ ਲਿਆ, ਆਪਣਾ ਬੀਜ ਬੀਜ ਲਿਆ। ਫਿਰ ਕੀ ਹੋਇਆ, ਅੱਗੇ ਮਹਾਂਭਾਰਤ ਦਾ ਜੰਗ ਹੋਇਆ, 18 ਪੌੜੀਆਂ 17.5 ਦਿਨਾਂ ਵਿੱਚ ਹੀ ਇੰਨੀਆਂ ਉੱਤੇ ਜਨਤਾ ਜਿਹੜੀ ਮਾਰੀ ਗਈ ਸੀ ਕੁਰਕਸ਼ੇਤਰ ਦੇ ਮੈਦਾਨ ਵਿੱਚ। ਉਤਸੋ ਕਹਿਣ ਤੋਂ ਭਾਵ ਇਹ ਕਰਮਾਂ ਦਾ ਐਸਾ ਜਾਲ ਪਿਆ ਹੋਇਆ। ਸੇ ਸਤਿਗੁਰੂ ਪਾਤਸ਼ਾਹ ਮਹਾਰ ਕਹਿੰਦੇ ਬੰਧਨ ਸੌਦਾ ਭਾਈ ਅਣ ਵਿਚਾਰੀ, ਕਹਿੰਦੇ ਬਿਨਾਂ ਵਿਚਾਰ ਤੋਂ ਜਿਹੜਾ ਜੀਵ ਕਰਮ ਕਰਦਾ ਉਹ ਬੰਧਨ ਰੂਪ ਹੋ ਜਾਂਦਾ ਹੈ। ਨਾਨਕ ਰਾਮ ਨਾਮ ਸਰਣਾਈ ਤੇ ਸਤਿਗੁਰ ਰਾਖੇ ਬੰਧ ਨਾ ਪਾਈ। ਕਹਿੰਦੇ ਮੈਂ ਤਾਂ ਇੱਕੋ ਹੀ ਰਸਤਾ ਲੱਭਿਆ, ਹੇ ਵਾਹਿਗੁਰੂ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਆਇਆ, ਸਤਿਗੁਰ ਰਾਖੇ ਬੰਧ ਨਾ ਪਾਈ। ਜੇ ਤੂੰ ਕਿਰਪਾ ਕਰੇ ਤਾਂ ਹੀ ਇਹ ਬੰਧਨ ਮੈਨੂੰ ਨਹੀਂ ਪੈਣੇ, ਨਹੀਂ ਤਾਂ ਬੰਧਨ ਪਈ ਜਾ ਰਹੇ। ਜੇ ਤੇ ਸਿਆਣਪ ਕਰਮ ਹੋ ਕੀਏ ਤੇ ਬੰਧ ਭਰੇ। ਜਿੰਨੇ ਜੀਵ ਆਪਣੇ ਸਿਆਣਪ ਦੇ ਹੋਮੇ ਦੀ ਸਹਿਤ ਉਕਰ ਕੇ ਕਰਮ ਕਰਦਾ ਤੇਨੇ ਬੰਧਨ ਪਈ ਜਾ ਰਹੇ। ਜਬ ਤੇ ਸਾਧੂ ਕਰ ਮਸਤਕ ਹੱਥ ਧਰੇ ਤਬ ਮੁਕਤ ਪਏ। ਜੇ ਪੂਰਾ ਗੁਰੂ ਗੁਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆ, ਜੇ ਪੂਰਾ ਗੁਰੂ ਸਿਰ ਤੇ ਹੱਥ ਰੱਖੇ ਤਾਂ ਹੀ ਇਹ ਬੰਧਨਾਂ ਤੋਂ ਛੁਟਕਾਰਾ ਮਿਲਣਾ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਰਾਜਿਆਂ ਨੂੰ ਛੁਡਾਇਆ ਸੀ ਨਾ, ਤੇ ਅਸੀਂ ਵੀ ਇਹੀ ਫਸੇ ਬੈਠੇ ਹਾਂ ਇਹ ਬੰਧਨਾਂ ਦੇ ਵਿੱਚ। ਜਬ ਤੇ ਕਰ ਸਾਧੂ ਮਤ ਕਰੇ ਤਮਹਾਂ ਮੁਕਤ ਭਏ। ਸੋ ਜਿੰਨੀ ਅਸੀਂ ਸਿਆਣਪਾਂ ਕਰਦੇ ਹਾਂ ਓਨੀ ਸਾਨੂੰ ਬੰਧਨ ਪਈ ਜਾਂਦੇ ਆ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਸਾਰੀ। ਆਸਾ ਅਤੇ ਮਨਸਾ ਇਹ ਬੰਧਨ ਨੇ ਮਹਾਰਾਜ ਕਹਿੰਦੇ, ਕਰਮ ਧਰਮ ਬੰਧਕਾਰੀ। ਕਹਿੰਦੇ ਇਸ ਤਰ੍ਹਾਂ ਹੰਗਤਾ ਦੇ ਸਹਿਤ ਕੀਤੇ ਹੋਏ ਬੰਧ ਉਹ ਬੰਧਨ ਸਾਨੂੰ ਪੈ ਰਹੇ ਹੈ। ਇਸ ਕਰਕੇ ਕਹਿੰਦੇ ਜਿੱਤ ਕਰਮ ਸੁਖ ਉਪਜੈ ਪੰਡ, ਕਹਿੰਦੇ ਉਹ ਕਿਹੜਾ ਕਰਮ ਹੈ ਪੰਡਤ, ਉਹ ਕਿਹੜਾ ਕਰਮ ਹੈ ਵੀ ਜਿਹਦੇ ਰਸਤਾ ਅਸੀਂ ਬੰਧਨਾਂ ਤੋਂ ਰਹਿਤ ਹੋਈਏ। ਸੋ ਆਤਮ ਤੱਤ ਵਿਚਾਰੀ, ਉਹ ਇੱਕ ਹੀ ਕਾਰਜ ਹੈ। ਕਹਿੰਦੇ ਭਾਈ ਆਤਮ ਤੱਤ, ਤੱਤ ਕੀ ਸਿਮਰਤ ਸਾਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਨਾ, ਜਾਣੀ ਤੱਤ ਪਰਮਾਤਮਾ ਵਾਹਿਗੁਰੂ ਆਪਣਾ ਸਰੂਪ। ਕਹਿੰਦੇ ਉਹ ਆਤਮ ਤੱਤ ਵਿਚਾਰੀ ਹੈ ਕਿ ਆਪਣੇ ਸਰੂਪ ਦਾ ਤੂੰ ਧਿਆਨ ਧਰ। ਆਤਮ ਤੱਤ ਭਾਵ ਕੀ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਕਿ ਤੂੰ ਜਾਣ ਜਿਹੜਾ ਮੇਰਾ ਨਿਜ ਸਰੂਪ ਹੈ ਉਹ ਨਿਰੰਕਾਰ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ, ਉਹਨੂੰ ਕੋਈ ਬੰਧਨ ਨਹੀਂ ਹੈ। ਉਹਦੇ ਅਸਾਂ ਆਪਣੇ ਸਰੂਪ ਦਾ ਧਿਆਨ ਧਰਨਾ, ਗੁਰੂ ਦੇ ਆਸਰੇ ਹੋ ਕਰਕੇ ਗੁਰਮੰਤਰ ਦਾ ਜਾਪ ਕਰਨਾ, ਮੂਲ ਮੰਤਰ ਗੁਰਬਾਣੀ ਪੜ੍ਹਨੀ, ਫਿਰ ਸਤਸੰਗ ਜੀ ਉਹ ਆਤਮ ਤੱਤ ਵਿਚਾਰੀ ਹੈ ਜਿਹੜੀ ਨਾ ਆਤਮ ਤੱਤ ਦੀ ਵਿਚਾਰ ਕਰਨੀ। ਉਹਦੇ ਜਦੋਂ ਅਸੀਂ ਉਹ ਵਿਚਾਰ ਕਰਾਂਗੇ ਫਿਰ ਜੀਵ ਨੂੰ ਸਤਸੰਗ ਜੀ ਆਪਣੇ ਸਰੂਪ ਦਾ ਗਿਆਨ ਹੋਏਗਾ, ਫਿਰ ਇਹ ਬੰਧਨਾਂ ਤੋਂ ਛੁਟਕਾਰਾ ਹੋਏਗਾ। ਤੇ ਹੁਣ ਇੱਥੇ ਮਹਾਰਾਜ ਕਹਿ ਰਹੇ ਹੈ ਕਰਮ ਧਰਮ ਸੰਬੰਧਨ ਪਾਪ ਪੁੰਨ ਸੰਬੰਧ। ਮਹਾਰਾਜ ਕਹਿੰਦੇ ਜਿਤਨੇ ਵੀ ਅਸੀਂ ਧਰਮ ਦੇ ਜਾਂ ਕੋਈ ਵੀ ਕਰਮ ਕਰਦੇ ਹਾਂ ਦੋ ਹੀ ਚੀਜ਼ਾਂ ਉਹਦੇ ਵਿੱਚੋਂ ਅੱਗੇ ਜਿਹੜੀਆਂ ਹਨ ਉਹ ਪੈਦਾ ਹੁੰਦੀਆਂ ਨੇ। ਕੋਈ ਵੀ ਕਰਮ ਕਰਦੇ ਹਾਂ ਪਾਪ ਅਤੇ ਪੁੰਨ। ਚੰਗਾ ਕਰਮ ਕਰਾਂਗੇ ਤਾਂ ਪੁੰਨ ਕਰਮ ਹੋ ਜਾਊਗਾ, ਕੋਈ ਖੋਟਾ ਕਰਮ ਕਰਾਂਗੇ ਉਹ ਪਾਪ ਕਰਮ ਹੋ ਗਿਆ। ਜਿਹੜਾ ਸਾਡਾ ਸਰੀਰ ਹੈ ਇਹ ਕਾਹਦੇ ਆਸਰੇ ਹੈ, ਇਹ ਪਾਪ ਤੇ ਪੁੰਨ ਦੇ ਆਸਰੇ ਹੈ। ਪਾਪ ਪੁੰਨ ਦੋਨੋਂ ਭਾਈ, ਦੋਨੋਂ ਮਿਲ ਕੇ ਸ੍ਰੇਸ਼ਟ ਭਾਈ। ਸਾਡਾ ਜਿਹੜਾ ਸਰੀਰ ਹੈ ਇਹ ਪਾਪ ਤੇ ਪੁੰਨ ਦੇ ਆਸਰੇ ਹੈ। ਹੁਣ ਅਗਲਾ ਸਵਾਲ ਇਹ ਹੈ ਵੀ ਪਾਪ ਤੇ ਪੁੰਨ ਅਸੀਂ ਕਿਉਂ ਕਰਦੇ ਹਾਂ? ਫਿਰ ਜੋ ਸ਼ਬਦ ਕਹਿ ਰਹੇ ਇਹ ਪਾਪ ਤੇ ਪੁੰਨ ਕਿਹਦੇ ਆਸਰੇ, ਉਹ ਹੈ ਰਾਗ ਦੁਐਸ਼ ਕਰਕੇ। ਕਿਸੇ ਨਾਲ ਅਸੀਂ ਰਾਗ ਕਰਦੇ ਹਾਂ, ਪਾਪ ਮੋਹ ਕਰਦੇ ਹਾਂ ਜਿਹਨੂੰ ਪ੍ਰੇਮ ਕਹਿੰਦੇ ਹਾਂ, ਜਾਂ ਕਿਸੇ ਨਾਲ ਦੁਐਸ਼ ਕਰਦੇ ਹਾਂ, ਈਰਖਾ ਕਰਦੇ ਹਾਂ। ਜਿਹੜਾ ਸਾਨੂੰ ਚੰਗਾ ਲੱਗਦਾ ਅਸੀਂ ਉਹਦਾ ਭਲਾ ਕਰਦੇ ਹਾਂ, ਉਹ ਸਾਡਾ ਪੁੰਨ ਕਰਮ ਬਣ ਗਿਆ। ਜੋ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਦਾ ਬੁਰਾ ਸੋਚਦੇ ਹਾਂ ਤੇ ਉਹ ਦੁਐਸ਼ ਹੋ ਗਈ ਨਾ, ਉਹ ਸਾਡਾ ਪਾਪ ਕਰਮ ਬਣ ਗਿਆ। ਸੋ ਪਾਪ ਪੁੰਨ ਦੇ ਆਸਰੇ ਦੇਹ ਹੈ, ਤੇ ਪਾਪ ਜਿਹੜੇ ਪੁੰਨ ਨੇ ਇਹ ਹੁੰਦੇ ਨੇ ਰਾਗ ਦੁਐਸ਼ ਕਰਕੇ, ਕਿਸੇ ਨਾਲ ਰਾਗ ਕਰਨੀ, ਕਿਸੇ ਨਾਲ ਦੁਐਸ਼ ਕਰਨੀ। ਹੁਣ ਰਾਗ ਦੁਐਸ਼ ਕਿਉਂ ਕਰਦੇ ਹਾਂ? ਕਿਸੇ ਨਾਲ ਅਸੀਂ ਪ੍ਰੇਮ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਕਿਉਂ ਕਰਦੇ ਹਾਂ? ਇਹਦਾ ਅੱਗੇ ਕਾਰਨ ਹੈ ਅਨੁਕੂਲਤਾ ਤੇ ਪ੍ਰਤੀਕੂਲਤਾ। ਅਨੁਕੂਲ ਕਹਿੰਦੇ ਆ ਵੀ ਜਿਹੜਾ ਸਾਨੂੰ ਚੰਗਾ ਲੱਗਦਾ, ਫਰਜ਼ ਕਰੋ ਹੁਣ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਵਿੱਚ ਸਾਨੂੰ ਕੋਈ ਬਾਹਰ ਠੰਡ ਲੱਗਦੀ ਹੈ, ਕੋਈ ਧੂਈ ਲਾ ਦੇਵੇ ਨਾ, ਲੱਕੜਾਂ ਵਾਲ ਦੇਵੇ, ਤੇ ਠੰਡ ਦਾ ਦੂਰ ਦੂਰ ਹੋ ਗਿਆ ਨਾ, ਸਾਨੂੰ ਚੰਗਾ ਲੱਗਿਆ, ਸਾਡੇ ਅਨੁਕੂਲ ਹੈ ਉਹ। ਕਹਿਣ ਤੇ ਸਮਝੀਏ ਵੀ ਜਿਹੜੇ ਠੰਡ ਨੂੰ ਦੂਰ ਕਰਨ ਵਾਲਾ ਜੋ ਸਾਧਨ ਹੈ, ਜਾਂ ਕੋਈ ਹੀਟ ਲੱਗੀ ਹੋਈ ਹੈ, ਜਾਂ ਕੋਈ ਹੋਰ ਸਾਧਨ ਹੈ, ਉਹ ਸਾਡੇ ਅਨੁਕੂਲ ਹੈ ਅਤੇ ਪ੍ਰਤੀਕੂਲ ਹੁੰਦਾ ਉਲਟ। ਤੇ ਪ੍ਰਤੀਕੂਲ ਕਹਿ ਲਓ, ਸਾਨੂੰ ਠੰਡ ਲੱਗ ਰਹੀ ਹੈ, ਕੋਈ ਆ ਕੇ ਪੱਖਾ ਲਾ ਦੇਵੇ ਨਾ, ਏਸੀ ਲਾ ਦੇਵੇ, ਉਹ ਸਾਡੇ ਪ੍ਰਤੀਕੂਲ ਹੋ ਗਿਆ। ਸੋ ਕਹਿਣ ਤੋਂ ਭਾਵ ਤੇ ਪਾਪ ਪੁੰਨ ਅਸੀਂ ਕਰਦੇ ਹਾਂ ਰਾਗ ਦਵੈਸ਼ ਕਰਕੇ, ਰਾਗ ਦਵੈਸ਼ ਅਸੀਂ ਕਰਦੇ ਹਾਂ ਅਨੁਕੂਲਤਾ ਤੇ ਪ੍ਰਤੀਕੂਲਤਾ ਕਰਦੇ। ਜਿਹੜੀ ਅਨੁਕੂਲਤਾ ਪ੍ਰਤੀਕੂਲਤਾ ਇਹ ਕਾਹਦੇ ਕਰਕੇ ਹੈ? ਇਹ ਹੈ ਭੇਦ ਗਿਆਨ ਕਰਕੇ। ਸਾਨੂੰ ਭੇਦ ਪੈ ਗਿਆ ਵੀ ਮੈਂ ਕੁਝ ਹੋਰ ਹਾਂ, ਉਹ ਕੁਝ ਹੋਰ ਹੈ, ਸਾਡੀ ਆਤਮਾ ਦਾ ਭੇਦ ਪੈ ਗਿਆ। ਅਸੀਂ ਜੀਵ ਨੂੰ ਈਸ਼ਵਰ ਨਾਲੋਂ ਵੱਖਰਾ ਮੰਨ ਲਿਆ। ਮੈਂ ਕੁਝ ਕਰਦਾ ਹਾਂ, ਮੈਂ ਕਰਦਾ ਭੋਗਦਾ ਹਾਂ, ਇਹ ਸਤਸੰਗ ਜਿਹੜਾ ਹੈ ਨਾ, ਇਹਨੂੰ ਭੇਦ ਗਿਆਨ ਕਹਿੰਦੇ ਆ। ਜਿਹੜਾ ਭੇਦ ਗਿਆਨ ਹੈ, ਇਹ ਹੈ ਆਪਣੇ ਸਰੂਪ ਨੂੰ ਭੁੱਲਣ ਕਰਕੇ। ਆਪਣੇ ਸਰੂਪ ਨੂੰ ਭੁੱਲਣ ਕਰਕੇ ਹੀ ਜੀਵ ਭੇਦ ਵਿੱਚ ਪੈ ਗਿਆ, ਤੇ ਭੇਦ ਕਰਕੇ ਹੀ ਅਸੀਂ ਅਨੁਕੂਲਤਾ ਪ੍ਰਤੀਕੂਲਤਾ ਰਾਗ ਦਵੈਸ਼ ਤੇ ਪਾਪ ਪੁੰਨ ਕਰਦੇ ਹਾਂ। ਇਉਂ ਇਹ ਸਿਲਸਿਲਾ ਜੁੜਿਆ ਹੋਇਆ ਹੈ, ਇਉਂ ਅਸੀਂ ਇਹ ਪਾਪ ਪੁੰਨ ਸਰਬੰਧ ਮਾਰੇ। ਕਹਿੰਦੇ ਆਪਣੇ ਸਰੂਪ ਨੂੰ ਭੁੱਲ ਕਰਕੇ ਜਿਹੜੇ ਅਸੀਂ ਇਹ ਕਰਮ ਕਰਦੇ ਹਾਂ, ਕਹਿੰਦੇ ਬੰਧਨ ਨੇ ਤੇ ਪਾਪ ਪੁੰਨ ਦਾ ਸਰਬੰਧ ਹੈ। ਸਣ ਹੁੰਦਾ ਸਣ, ਜਿਹਦੇ ਰੱਸੇ ਵੱਟੇ ਜਾਂਦੇ ਆ, ਰੱਸੀਆਂ ਬੰਧ, ਉਹ ਬੰਧਨ ਜਿਵੇਂ ਕਹਿੰਦੇ ਉਹ ਰੱਸੀਆਂ ਨਾ ਜਿਹੜੀਆਂ ਬੰਨਣ ਦਾ ਕਾਰਨ ਬਣਦੀਆਂ ਨੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਅਗਿਆਨ ਵਾਸ ਹੋ ਕਰਕੇ, ਹੰਗਤਾ ਦੀ ਸਹਿਤ ਹੋ ਕਰਕੇ ਕੋਈ ਵੀ ਕਰਮ ਕਰਦਾ ਚੰਗਾ ਜਾਂ ਮਾੜਾ, ਕਹਿੰਦੇ ਉਹਦੇ ਵਾਸਤੇ ਬੰਧਨ ਪੈ ਜਾਂਦੇ ਆ। ਮਮਤਾ ਮੋਹ ਸੋ ਬੰਧਨ, ਪੁੱਤਰ ਕਲਤਰ ਸੋ ਧੰਦ। ਮਮਤਾ ਹੁੰਦੀ ਹੈ ਸੰਬੰਧੀਆਂ ਦੀ, ਹੰਗਤਾ ਹੁੰਦੀ ਹੈ ਆਪਣੇ ਸਰੀਰ ਦੀ, ਇਹਨੂੰ ਕਹਿੰਦੇ ਨੇ ਹੰਗਤਾ ਮਮਤਾ। ਆਪਣੇ ਸਰੀਰ ਦਾ ਅਭਿਮਾਨ ਕਰਨਾ ਇਹ ਹੁੰਦਾ ਹੰਕਾਰ, ਤੇ ਆਪਣੇ ਸੰਬੰਧੀਆਂ ਦਾ ਜਾਂ ਪਦਾਰਥਾਂ ਦਾ ਲਗਾ ਰੱਖਣਾ ਉਹਨੂੰ ਮਮਤਾ ਕਹਿੰਦੇ ਆ। ਮਹਾਰਾਜ ਕਹਿੰਦੇ ਮਮਤਾ ਮੋਹ ਸੋ ਬੰਧਨ, ਪੁੱਤਰ ਕਲਤਰ ਸੋ ਧੰਦ। ਜਿਹੜਾ ਕਹਿੰਦੇ ਇਹਨਾਂ ਸੰਬੰਧੀਆਂ ਦਾ ਪਦਾਰਥਾਂ ਦਾ ਮੋਹ ਹੋ ਰਿਹਾ, ਇਹ ਵੀ ਬੰਧਨ ਹਨ। ਪੁੱਤਰ ਤੇ ਲੜਕੇ ਨੂੰ ਕਹਿੰਦੇ ਹੈ, ਬੇਟਿਆਂ ਨੂੰ ਕਹਿੰਦੇ ਹੈ, ਕਲਤਰ ਇਸਤਰੀ ਨੂੰ ਕਹਿੰਦੇ ਹੈ। ਸੋ ਧੰਦ ਜਿਹੜੇ ਧੰਦੇ ਅਸੀਂ ਕਰਦੇ ਹਾਂ, ਜਿਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਵੀ ਧੰਦਾ ਕਰਦਿਆਂ ਨੇਹ ਵੱਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੋ ਇਹ ਜਿਹੜੇ ਧੰਦੇ ਨੇ ਨਾ ਸੰਸਾਰ, ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਧੰਦਿਆਂ ਨਾਲ ਨਹੀਂ ਜੋੜਿਆ। ਮਹਾਰਾਜ ਕਹਿੰਦੇ ਕਿਰਤ ਕਰੋ ਧੰਦਿਆਂ ਵਿੱਚ ਨਹੀਂ, ਧੰਦਾ ਤਾਂ ਹੁੰਦਾ ਤਾਂ ਬੰਦਾ ਫਸ ਕੇ ਰਹਿ ਜਾਵੇ। ਧਰਮ ਦੀ ਕਿਰਤ ਕਰੋ, ਕਿਰਤ ਕਰਦਿਆਂ ਨਿਰੰਕਾਰ ਨੂੰ ਵੀ ਯਾਦ ਰੱਖੋ, ਉਹਦਾ ਚਿੰਤਨ ਵੀ ਕਰੋ, ਨਹੀਂ ਤਾਂ ਫਿਰ ਧੰਦੇ ਹੀ ਨੇ ਇਹ ਸਾਰੇ, ਧੰਧਾਲ ਹੀ ਨੇ। ਮਹਾਰਾਜ ਕਹਿੰਦੇ ਇਸ ਕਰਕੇ ਇਹ ਜਿਹੜੇ ਧੰਦੇ ਨੇ ਮਹਾਰਾਜ ਕਹਿੰਦੇ ਇਹ ਵੀ ਬੰਧਨ ਹਨ। ਬਾਕੀ ਧੰਦਾ ਕਿਹੜੇ ਨਾ ਸਾਧਿਆ, ਸਭ ਧੰਦੇ ਸਾਧੀ, ਇਹ ਜਿਹੜੇ ਸੰਸਾਰੀ ਜਿਹੜੇ ਕੰਮ ਨੇ ਇਹ ਕਦੇ ਮੁੱਕੇ ਨੇ? ਕਦੇ ਨਹੀਂ ਮੁੱਕਦੇ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਕਰ ਕਰ ਥਾਕੇ ਵੱਡੇ ਵਡੇਰੇ। ਵੱਡੇ ਵੱਡੇ ਚੱਲ ਕੇ ਕਰਕੇ ਤੋਂ ਥੱਕ ਕੇ ਚਲੇ ਗਏ, ਇਹ ਕਦੇ ਮੁੱਕਦੇ ਨਹੀਂ ਧੰਦੇ। ਮਹਾਰਾਜ ਕਹਿੰਦੇ ਇਹ ਧੰਦੇ ਆ ਜਿਹੜੇ ਨੇ ਇਹ ਵੀ ਬੰਧਨ ਹਨ। ਜੈ ਦੇਖਾ ਤੈ ਜੇਵਰੀ ਮਾਇਆ ਕਾ ਸੰਬੰਧ। ਮਹਾਰਾਜ ਜਿੱਧਰ ਵੀ ਵੇਖਦੇ ਹਾਂ, ਜੇਵਰੀ ਰੱਸੀ, ਰੱਸੀ ਨੂੰ ਕਹਿੰਦੇ ਆ ਮਾਇਆ ਕਾ ਸੰਬੰਧ। ਜਿੱਧਰ ਜਿੱਧਰ ਵੀ ਵੇਖਦੇ ਹਾਂ, ਕਹਿੰਦੇ ਮਾਇਆ ਨੇ ਆਪਣੀ ਰੱਸੀ ਪਾਈ ਹੈ ਸਭ ਨੂੰ। ਇਹ ਮਾਇਆ ਮਮਤਾ ਮੋਹਣੀ, ਜਿਣ ਬਿਣ ਦੰਤਾ ਜਗ ਖਾਇਆ। ਕਹਿੰਦੀ ਜਿਤਨੇ ਵੀ ਇਹ ਮਾਇਆ ਦੇ ਸੰਬੰਧ ਨੇ ਸਾਰੀ ਜੀਵਾਂ ਨੂੰ, ਇਹ ਮਾਇਆ ਨੇ ਆਪਣੀ ਅਗਿਆਨਤਾ ਦੇ ਰੱਸਾ ਪਾਇਆ ਹੋਇਆ, ਸਭ ਨੂੰ ਬੰਨੇ ਹੋਏ ਨੇ ਜੀਵ। ਇਸ ਕਰਕੇ ਇਹ ਮਾਇਆ ਤੋਂ ਛੁਟਕਾਰਾ ਕੇਵਲ ਪੂਰਾ ਗੁਰੂ ਹੀ ਕਰਵਾ ਸਕਦਾ ਹੈ। ਜੈਸਾ ਕਿ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਉਚਾਰਨ ਕਰੇ, ਉਹਦੇ ਵਿੱਚ ਇਹੀ ਭਾਵ ਹੈ ਵੀ ਇਹ ਮਾਇਆ ਤੋਂ ਬਚਣ ਵਾਸਤੇ ਇੱਕੋ ਹੀ ਤਰੀਕਾ ਹੈ ਕਿ ਪੂਰੇ ਗੁਰੂ ਦੀ ਸੰਗਤ ਕਰੋ, ਗੁਰਬਾਣੀ ਪੜ੍ਹੋ, ਗੁਰਬਾਣੀ ਵਿਚਾਰੋ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ ਜਨਮ ਭਇਓ। ਸੁਖਦੇਵ ਰਿਸ਼ੀ ਹੋਏ ਹੈ, ਗੁਰਬਾਣੀ ਵਿੱਚ ਉਹਦਾ ਹਵਾਲਾ ਕਈ ਵਾਰ ਆਉਂਦਾ, ਜੂਠਨ ਜੋਠ ਪਈ ਸਿਰ ਉੱਪਰ, ਖਿਨ ਤਿਲ ਨਾ ਮਨੋਂ ਡਲਾਵੇ ਗੋ। ਇਹ ਵਿਆਸ ਦਾ ਸਾਸਨਾ ਜੀ ਪੁੱਤਰ ਹੋਇਆ ਸੁਖਦੇਵ ਰਿਸ਼ੀ, ਤੇ ਉਹਦਾ ਹਵਾਲਾ ਗੁਰਬਾਣੀ ਵਿੱਚ ਆਇਆ। ਇਸ ਕਰਕੇ ਕਹਿੰਦੇ ਸੁਖਦੇਵ ਰਿਸ਼ੀ ਭਾਈ ਗੁਰਦਾਸ ਜੀ ਕਹਿੰਦੇ 12 ਵਰਸ ਮਾਂ ਗਰਭ ਵਿੱਚ ਜੰਮਦੇ ਹੀ ਸੁਖ ਲਈ ਉਦਾਸੀ, ਕਹਿੰਦੇ ਜਨਮ ਨਹੀਂ ਸੀ ਲਹਿ ਰਹੇ ਤੇ ਆਵਾਜ਼ ਆਈ ਪਰਮਾਤਮਾ ਵੱਲੋਂ ਵੀ ਸੁਖਦੇਵ ਰਿਸ਼ੀ ਮਰਿਆਦਾ ਭੰਗ ਹੁੰਦੀ ਹੈ, ਤੂੰ ਜਨਮ ਧਾਰ ਕਰ, ਜਨਮ ਲੈ ਲਿਆ। ਕਹਿੰਦਾ ਨਹੀਂ। ਕਹਿੰਦੇ ਕਿਉਂ? ਕਹਿੰਦਾ ਮੈਨੂੰ ਮੇਰੇ ਸੈਂਕੜੇ ਜਨਮਾਂ ਦਾ ਪਿੱਛੇ ਯਾਦ ਚੇਤਾ ਆ ਰਹੇ, ਮੈਂ ਬੜੇ ਦੁੱਖ ਭੋਗੇ ਨੇ, ਵੀ ਮੈਨੂੰ ਹੁਣ ਲਿਵ ਲੱਗੀ ਹੋਈ ਹੈ, ਇਸ ਕਰਕੇ ਮੈਂ ਬਾਹਰ ਆਵਾਂਗਾ। ਜਿਹੜੀ ਤੇਰੀ ਮਾਇਆ ਹੈ, ਇਹ ਮਾਇਆ ਨੇ ਮੈਨੂੰ ਤੇਰੀ ਯਾਦ ਭੁਲਾ ਦੇਣੀ ਹੈ। ਨਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾਇਆ। ਉਹ ਸੁਖਦੇਵ ਜੀ ਕਹਿੰਦਾ ਮੈਂ ਜਨਮ ਤਾਂ ਨਹੀਂ ਲੈ ਰਿਹਾ ਕਿ ਜਦੋਂ ਮੇਰਾ ਜਨਮ ਹੋਇਆ ਨਾ ਤੇ ਮੇਰੇ ਤੇ ਮਾਇਆ ਦਾ ਅਸਰ ਪੈ ਜਾਣਾ ਤੇ ਮੈਨੂੰ ਤੇਰੀ ਯਾਦ ਭੁੱਲ ਜਾਣੀ ਹੈ। ਪਰ ਕਹਿੰਦੇ ਨਹੀਂ, ਜਨਮ ਤਾਂ ਲੈਣਾ ਪੈਣਾ। ਉਹ ਕਹਿੰਦੇ ਫਿਰ ਇੱਕੋ ਹੀ ਸ਼ਰਤ ਹੈ ਵੀ ਜਦੋਂ ਮੇਰਾ ਜਨਮ ਹੋਵੇ ਵੀ ਉਸ ਵੇਲੇ ਤੂੰ ਪਰਮਾਤਮਾ ਆਪਣੀ ਮਾਇਆ ਨੂੰ ਸੰਕੋਚ ਲਵੀ, ਵੀ ਮੇਰੇ ਤੇ ਮਾਇਆ ਦਾ ਪ੍ਰਭਾਵ ਨਾ ਪਵੇ। ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਆ, ਜੈ ਕਿ ਸੁਖਦੇਵ ਕੇ ਜਨਮ ਸਮੇਂ ਜਾ ਕੋ ਜਨਮ ਭਇਓ ਤੇ ਸਕਲ ਸਿੱਧ ਜਾਣੀ ਹੈ। ਐਸਾ ਹੀ ਹੋਇਆ, ਕਹਿੰਦੇ ਪਰਮਾਤਮਾ ਆਪਣੀ ਮਾਇਆ ਨੂੰ ਸੰਕੋਚ ਰਿਹਾ। ਕਹਿੰਦੇ ਉਸ ਵੇਲੇ ਜਿਹੜੇ ਬੱਚਿਆਂ ਨੇ ਜਨਮ ਲਿਆ ਨਾ ਉਹ 84 ਸਿੱਧ ਹੋਏ ਤੇ 9 ਨਾਥ ਹੋਏ। ਇਹ ਪ੍ਰਮਾਣ ਭਾਈ ਸਾਹਿਬ ਦੇ ਰਹੇ ਮਾਇਆ ਦੀ ਪ੍ਰਥਾਏ, ਇਹ ਜਿਹੜੀ ਮਾਇਆ ਦੀ ਜੀਵਰੀ ਪਈ ਹੈ ਸਾਨੂੰ ਰੱਸਾ ਪਿਆ ਹੋਇਆ। ਫਿਰ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜੈਸੇ ਤੇ ਸਮੁੰਦਰ ਵੇਖੇ ਤੇ ਸਮੁੰਦਰ ਵਿੱਚ ਨਾ ਕਹਿੰਦੇ ਜੈਸੇ ਸਵਾਂਤੀ ਬੂੰਦ ਪਰਤ ਹੈ ਸਮੁੰਦਰ ਵੇਖੇ, ਸੀਪ ਕੇ ਸੰਯੋਗ ਮੁਕਤਾਹਲ ਬਖਾਨੀ ਹੈ। ਸ਼ਾਂਤਾ ਨਛੱਤਰ ਦੇ ਸਮੇਂ ਜਦੋਂ ਨਾ ਬੂੰਦਾਂ ਪੈਂਦੀਆਂ ਨੇ ਅਸਮਾਨ ਵਿੱਚੋਂ, ਉੱਥੇ ਸਿੱਪੀ ਵਿੱਚ ਨਾ ਕਿਤੇ ਉਹ ਜਿਹੜੀ ਹੈ ਉਹ ਬੂੰਦ ਪੈ ਜਾਵੇ ਨਾ, ਸੀਪ ਕੇ ਸੰਯੋਗ ਮੁਕਤਾਹਲ ਬਖਾਨੀ ਹੈ, ਉਹ ਸਿੱਪੀ ਵਿੱਚ ਮੋਤੀ ਪੈਦਾ ਹੋ ਜਾਂਦਾ ਹੈ, ਬੜਾ ਗੁਣੀਕਾਰੀ ਹੈ ਇਹ ਪ੍ਰਮਾਣ। ਇਸੇ ਤਰ੍ਹਾਂ ਕਹਿੰਦੇ ਜੈਸੇ ਕਹਿੰਦੇ ਵਾਵਨ ਸੁਗੰਧ ਸਰਬੰਧ ਪਾਉਣ ਗੌਣ ਕਰੇ, ਜਿਹੜਾ ਵਾਵਨ ਚੰਦਨ ਹੈ ਨਾ 52 ਗੁਣਾਂ ਦਾ ਮੰਨਿਆ, ਇਹਨੂੰ ਬੜੀ ਇਹਦੀ ਸੁਗੰਧੀ ਪਿਆਰੀ ਹੈ, ਦਵਾਈਆਂ 'ਚ ਵੀ ਪੈਂਦਾ ਹੈ। ਕਹਿੰਦੇ ਵਾਵਨ ਸੁਗੰਧ ਸਭਾ ਸਰਬੰਧ ਗੌਣ ਪਾਉਣ ਕਰੇ, ਕਹਿੰਦੇ ਜਿੱਧਰ ਜਿੱਧਰ ਲਾਗੇ ਜਾਹੀ ਜਾਹੀ ਦੁਰਮ ਚੰਦਨ ਸਮਾਰੀ ਹੈ, ਵੀ ਜਿੱਧਰ ਜਿੱਧਰ ਉਹ ਹਵਾ ਦੇ ਸੰਬੰਧ ਕਰਕੇ ਉਹ ਵਾਵਨ ਚੰਦਨ ਦੀ ਸੁਗੰਧੀ ਜਾਂਦੀ ਹੈ ਨਾ, ਕਹਿੰਦੇ ਉਧਰੇ ਉਧਰ ਹੀ ਜਿਹੜੇ ਬੂਟੇ ਨੇ ਉਹ ਵੀ ਚੰਦਨ ਦੇ ਰੂਪ ਹੋ ਜਾਂਦੇ ਆ ਇੱਕ ਬਾਂਸ ਨੂੰ ਛੱਡ ਕੇ, ਇਹ ਪ੍ਰਮਾਣ ਹੈ। ਕਹਿੰਦੇ ਤੈਸੇ ਗੁਰਸਿੱਖ ਸਾਧ ਸੰਗ ਜਾਗਤ। ਕਹਿੰਦੇ ਇਸੇ ਤਰ੍ਹਾਂ ਹੀ ਭਾਈ ਜਿਹੜੇ ਗੁਰਸਿੱਖ ਨਾ ਪੂਰੇ ਗੁਰੂ ਦੀ ਸੰਗਤ ਕਰਦੇ ਹੈ, ਗੁਰਬਾਣੀ ਨੂੰ ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ, ਮੰਨਦੇ ਹਨ, ਕਹਿੰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਕਹਿੰਦੇ ਭਾਈ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਤੇ ਇੱਥੇ ਗੁਰਸਿੱਖ ਸਾਧ ਸੰਗਤ ਅੰਮ੍ਰਿਤ ਜੋ ਗੁਰ ਪ੍ਰਸਾਦ, ਕਹਿੰਦੇ ਅੰਮ੍ਰਿਤ ਅਧਿਕਾਰ, ਕਹਿੰਦੇ ਉਹਨਾਂ ਨੂੰ ਅੰਮ੍ਰਿਤ ਨਾਮ ਪਰਮੇਸ਼ਰ ਦਾ ਪ੍ਰਾਪਤ ਹੁੰਦਾ ਹੈ। ਇਹ ਤਾਂ ਇੱਕ ਵਾਰੀ ਹਵਾਲਾ ਹੈ ਵੀ ਸੁਖਦੇਵ ਰਿਸ਼ੀ ਦੇ ਜਨਮ ਵੇਲੇ ਪਰਮਾਤਮਾ ਨੇ ਮਾਇਆ ਦਾ ਪ੍ਰਭਾਵ ਹਟਾ ਲਿਆ, ਜਿਹੜੀ ਸ਼ਾਂਤੀ ਬੂੰਦ ਹੈ ਇਹ ਵੀ ਸ਼ਾਂਤਾ ਨਛੱਤਰ ਵੇਲੇ ਕਿਤੇ ਕਿਤੇ ਇਹਦੀ ਵਰਤਾਰਾ ਵਰਤਦਾ ਹੈ, ਜਿਹੜਾ ਵਾਵਨ ਚੰਦਨ ਹੈ ਇਹ ਵੀ ਕਹਿੰਦੇ ਚੇਤ ਦੇ ਮਹੀਨੇ ਸੰਬੰਧੀ, ਬਾਕੀ ਸਾਰਾ ਸਾਲ ਨਹੀਂ, ਪਰ ਕਹਿੰਦੇ ਜਿਹੜੀ ਇਹ ਗੁਰਬਾਣੀ ਹੈ, ਗੁਰੂ ਦੀ ਸੰਗਤ ਹੈ, ਇਹ ਤਾਂ ਨਿੱਤੀ ਹੀ ਵਰਤਾਰਾ ਵਰਤ ਰਹੇ। ਸੋ ਇਸ ਲਈ ਜਿਹਨੇ ਕਹਿੰਦੇ ਮਾਇਆ ਦੇ ਬੰਧਨਾਂ ਤੋਂ ਰਹਿਤ ਹੋਣਾ ਤੇ ਮਹਾਰਾਜ ਕਹਿੰਦੇ ਭਾਈ ਉਹ ਗੁਰਬਾਣੀ ਦੇ ਨਾਲ ਜੁੜ ਜਾਵੇ, ਪੂਰੇ ਗੁਰੂ ਨਾਲ ਜੁੜ ਜਾਵੇ। ਸੋ ਇਸ ਕਰਕੇ ਸ਼ਬਦ ਪ੍ਰਸਾਦ ਮੋਖ ਪਦ ਪ੍ਰਵਾਨੀ ਹੈ। ਕਹਿੰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਸ਼ਾਦ ਕਿਰਪਾ ਦੇ ਪਾਤਰ ਹੋ ਕਰਕੇ ਮੋਖ ਹੁੰਦਾ ਬੰਧਨਾਂ ਤੋਂ ਰਹਿਤ ਹੋ ਜਾਣ। ਕਹਿੰਦੇ ਗੁਰਬਾਣੀ ਉਹ ਸਾਡੇ ਬੰਧਨ ਤੋੜੇਗੀ, ਇਸ ਕਰਕੇ ਨਹੀਂ ਤਾਂ ਜੈ ਦੇਖਾ ਤਹਿ ਜੇਵਰੀ ਮਾਇਆ ਕਾ ਸਮ, ਨਹੀਂ ਤਾਂ ਇਹ ਮਾਇਆ ਨੇ ਆਪਣਾ ਜਾਲ ਫਸਾਇਆ ਹੋਇਆ, ਇਹਨੇ ਬੰਧਨ ਪਾਏ। ਨਾਨਕ ਸੱਚੇ ਨਾਮ ਬਿਨ ਬਰਤਨ ਵਰਤੇ ਅੰਧ, ਮਹਾਰਾਜ ਕਹਿੰਦੇ ਸੱਚੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬਰਤਨ ਵਰਤੇ ਅੰਧ। ਕਹਿੰਦੇ ਸਾਰਾ ਸੰਸਾਰ ਹੀ ਅੰਧਤਾਈ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਅੰਧਤਾਈਆਂ ਦੇ ਵਿੱਚ ਹੀ ਦਿਨ ਰਾਤ ਇਹ ਜੀਵ ਜਿਹੜੇ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰ ਰਹੇ ਹਨ। ਮਹੱਲਾ ਚੌਥਾ, ਇਹ ਜਿਹੜਾ ਪਹਿਲਾ ਸ਼ਬਦ ਹੈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਜਿਹੜਾ ਦੂਸਰਾ ਸ਼ਬਦ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਨੇ। ਸਿੱਖਾਂ ਨੇ ਪੁੱਛਿਆ ਮਹਾਰਾਜ
ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਆਪ ਹੀ ਤੀਸਰੇ ਜਾਮੇ ਵਿੱਚ ਕਿਹਾ ਵੀ ਜਿਹੜਾ ਦੁਨਿਆਵੀ ਜਿਹੜਾ ਵਰਤਾਰਾ ਹੈ ਬਿਨਾਂ ਨਾਮ ਤੋਂ, ਇਹ ਸਾਰਾ ਅੰਧਤਾਈ ਦੇ ਵਿੱਚ ਹੈ, ਅੰਧਕਾਰ ਵਿੱਚ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜਾ ਇਹ ਅਗਿਆਨ ਦਾ ਅੰਧਕਾਰ ਹੈ ਕਿਵੇਂ ਦੂਰ ਹੋਵੇ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਅੰਧੇ ਚਾਨਣ ਤਾਂ ਥੀ ਹੈ ਜਾਂ ਸਤਿਗੁਰ ਮਿਲੈ ਰਜਾਏ। ਕਹਿੰਦੇ ਭਾਈ ਜੋ ਅਸੀਂ ਜੀਵ ਹਾਂ ਨਾ, ਅੰਧੇ ਅਸੀਂ ਅੰਧੇ ਹੋ ਰਹੇ ਹਾਂ। ਅੰਧੇ ਇਹ ਨਾ ਆਖੀਏ ਜਿਨ ਮੁਖ ਲੈਣ ਨਾ, ਇਹ ਅੰਧੇ ਸੇ ਨਾ ਕਿ ਖਸਮ ਕੁੱਥੇ ਜਾਏ। ਮਹਾਰਾਜ ਕਹਿੰਦੇ ਅਸੀਂ ਅਗਿਆਨ ਵਿੱਚ, ਸਾਡੇ ਕੋਲ ਗਿਆਨ ਰੂਪੇ ਨੇਤਰ ਨਹੀਂ ਹਨ। ਚਾਨਣ ਤਾਂ ਥੀਏ ਤੀਏ ਕਿ ਹੋਵੇਗਾ ਜਾਂ ਸਤਿਗੁਰ ਮਿਲੇ ਰਜਾਏ। ਜੇ ਕਹਿੰਦੇ ਸਤਿਗੁਰ ਰਜਾ ਮੰਨ ਲਈਏ, ਉਹਦਾ ਭਾਣਾ ਮੰਨ ਲਈਏ, ਭਾਣਾ ਮੰਨ ਕੇ ਹੀ ਕਹਿੰਦੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਇਹ ਗਿਆਨ ਦਾ ਚਾਨਣਾ ਹੋਣਾ। ਪੂਥੀ ਪ੍ਰਾਣ ਕਮਾਈ ਹੈ, ਪੌ ਵੱਟੀ ਤੇ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ, ਇਹ ਤੇਲ ਦੀਵਾ ਔਂ ਮਿਲੈ ਕਰ ਚਾਨਣ ਸਾਹਿਬ ਤੋਂ ਮਿਲੈ। ਕਹਿੰਦੇ ਹਿਰਦੇ ਰੂਪੀ ਸਾਡੇ ਦੀਵੇ ਦੇ ਵਿੱਚ ਸ਼ਰਧਾ ਦਾ ਤੇਲ, ਪ੍ਰੇਮ ਦੀ ਵੱਟੀ ਹੋਵੇ। ਕਹਿੰਦੇ ਫਿਰ ਗੁਰੂ ਦਾ ਜੋ ਹੁਕਮ ਹੈ ਉਹਨੂੰ ਭਾਣਾ ਮੰਨੇ, ਉਹਦਾ ਭਾਵ ਜੋ ਸਾਡੇ ਨਾਲ ਜੀਵ ਨੂੰ ਜੋ ਵੀ ਹੋ ਰਿਹਾ, ਜਾਂ ਦੁੱਖ ਹੈ ਜੋ ਸੁੱਖ ਹੈ। ਦੁੱਖ ਸੁੱਖ ਰਵ ਦੇਵ ਨਹਾਰ ਅਵਰ ਤਿਆ ਤੂੰ ਕਿਸੇ ਚਤਾਰ। ਇਹ ਭਾਣਾ ਬੜਾ ਔਖਾ ਮੰਨਿਆ ਮਾਰ, ਕਹਿੰਦੇ ਭਾਣੇ ਜੇ ਵਟਦਾਤ ਨਾ ਕੋਈ, ਪਰ ਭਾਣਾ ਕਿਸੇ ਮਨਾ। ਜਦੋਂ ਉਹਦੀ ਰਜਾ ਵਿੱਚ ਆ ਜਾਵਾਂਗੇ ਨਾ, ਕਹਿੰਦੇ ਫਿਰ ਇਹ ਗਿਆਨ ਦਾ ਚਾਨਣਾ ਹੋਏਗਾ, ਫਿਰ ਬੰਧਨ ਤੋੜੈ ਸੱਚ ਵਸੈ ਗਿਆਨ ਅਧੇਰਾ ਜਾਏ। ਜਦੋਂ ਕੋਈ ਗੁਰਸਿੱਖ ਕੋਈ ਰੱਬ ਦਾ ਪਿਆਰਾ ਕਹਿੰਦੇ ਉਹਦੀ ਰਜਾ ਵਿੱਚ ਆ ਜਾਂਦਾ ਹੈ, ਫਿਰ ਉਹ ਬੰਧਨ ਤੋੜ ਦਿੰਦਾ ਹੈ ਵਾਹਿਗੁਰੂ। ਬਸ ਇਹੀ ਸਮਝਣ ਵਾਲੀ ਗੱਲ ਹੈ, ਅਸੀਂ ਭਾਣਾ ਨਹੀਂ ਮੰਨਦੇ, ਅਸੀਂ ਬੰਧਨਾਂ ਵਿੱਚ ਪਏ ਹੋਏ ਹਾਂ। ਜਿਹੜੇ ਉਹਦਾ ਭਾਣਾ ਮੰਨ ਲੈਂਦੇ ਕਿ ਉਹ ਬੰਧਨ ਤੋੜੈ, ਫਿਰ ਸੱਚ ਵਸੈ। ਸੱਚ ਤਾਂ ਪਰ ਜਾਣੀਆਂ ਜੇ ਹਿਰਦੇ ਸੱਚਾ ਹੋਏ, ਕਹਿੰਦੇ ਫਿਰ ਉਹ ਹਿਰਦੇ ਵਿੱਚ ਸੱਚ ਵੱਸ ਜਾਂਦਾ, ਉਹ ਸੱਚੇ ਵਾਹਿਗੁਰੂ ਦੇ ਨਾਲ ਸੁਰਤ ਕਰਕੇ ਜੁੜ ਜਾਏ। ਅਗਿਆਨ ਅਧੇਰਾ ਜਾਏ ਹਿਰਦੇ ਵਿੱਚੋਂ, ਜੋ ਅਗਿਆਨ ਦਾ ਅੰਧਕਾਰ ਹੈ ਉਹ ਤਲਾ ਜਾਂਦਾ। ਸਭ ਕੁਛ ਦੇਖਿਆ ਤਿਸੈ ਕਾ ਜਿਨ ਕੀਆ ਤਨ ਸਾਜ, ਫਿਰ ਸਾਰੇ ਪਾਸੇ ਕਹਿੰਦੇ ਇੱਕੋ ਹੀ ਨਜ਼ਰ ਆਉਂਦਾ। ਜਿਨ ਕੀਆ ਤਨ ਸਾਜ, ਜਿਹਨੇ ਤਨ ਨੂੰ ਸਾਜਿਆ, ਕਿਵੇਂ ਗੁਰੇ ਦਿਖਾਇਓ ਲੋਏ ਨਾ, ਗੁਰੂ ਨੇ ਨੇਤਰ ਦਿੱਤੇ ਨੇ, ਇਤ ਹੈ ਉਤ ਹੈ ਘਟ 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 ਤੂੰ ਹੀ ਸੋਏ ਨਾ। ਭਗਤ ਕਬੀਰ ਜੀ ਇੱਕ ਜਗ੍ਹਾ ਕਹਿੰਦੇ ਹੈ, ਕਬੀਰ ਕਹਿੰਦੇ ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟ ਮਾਹੇ, ਸਰਬਜ਼ ਖੇਲੋ ਪੀਸੋ ਕਿਸੋ ਲਿਖਾਵੋ ਨਾ। ਕਹਿੰਦੇ ਕਬੀਰ ਜੀ ਕਹਿੰਦੇ ਮੈਂ ਨੇਤਰ ਨੀਵੇਂ ਕਰ ਲਏ, ਕਿਸੇ ਵੱਲ ਵੇਖਣ ਦੱਸਣੇ ਕਿਸੇ ਨੂੰ ਵੀ ਮੈਂ ਪਰਮਾਤਮਾ ਦੇ ਨਾਮ ਦਾ ਰਸ ਲੈ ਰਿਹਾ, ਪਰ ਨਾਲ ਹੀ ਕਹਿੰਦੇ ਨਹੀਂ। ਕਬੀਰ ਕਹਿੰਦੇ ਆਠ ਪਹਿਰ ਚੌਸਠ ਕਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘਟ ਵੇਖੋ ਪੀਓ। ਕਹਿੰਦੇ ਮੈਂ ਨੇਤਰ ਕਿਵੇਂ ਨੋ ਕਿਉਂ ਨੀਵੇਂ ਕਰਾਂ, ਮੈਨੂੰ ਸਾਰੇ ਤੂੰ ਹੀ ਨਜ਼ਰ ਆ ਰਹੇ ਹੈ। ਗੁਰੇ ਦਿਖਾਇਓ ਲੋਨਾ ਇਤ ਹੈ ਊਤ ਹੈ ਘਟ 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 ਤੂੰ ਹੀ ਸੋਨ ਕਿ ਵੀ ਸਾਰੇ ਕਹਿੰਦੇ ਸਭ ਕੁਝ ਦੇਖਿਆ ਤਿਸੇ ਕਾ ਜਿਨ ਕੀਆ ਤਨ ਸਾਜ, ਸਾਰੇ ਕੋਈ ਨਜ਼ਰ ਆਉਂਦਾ ਹੈ। ਨਾਨਕ ਸਰਨ ਕਰਤਾਰ ਕੀ ਕਰਤਾ ਰੱਖੇ ਲਾਜ ਮਰ, ਕਹਿੰਦੇ ਜੋ ਕਰਤਾਰ ਜਿਹਦੇ ਹੱਥ ਜੀਵਾਂ ਦੇ ਡੋਰੀ ਫੜੀ ਹੋਈ ਹੈ ਨਾ, ਪਰ ਉਹ ਡੋਰੀ ਹੱਥ ਮਰ ਉਹਨੂੰ ਕਰਤਾਰ ਕਹਿੰਦੇ, ਕਰ ਹੱਥ ਵਿੱਚ ਤਾਰ ਕੀ ਡੋਰੀ ਹੈ, ਉਹੀ ਸਰਨ ਵਿੱਚ ਆਇਆ। ਕਰਤਾ ਰੱਖੇ ਇਲਾਜ, ਫਿਰ ਉਹ ਕਰਨ ਵਾਲਾ ਆਪ ਇਲਾਜ ਰੱਖਦਾ। ਜਿਸ ਪਾਪੀ ਕੋ ਮੇਰੇ ਰਣ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਕਹਿੰਦੇ ਜਦੋਂ ਸ਼ਰਨ ਵਿੱਚ ਆ ਗਿਆ ਉਹ ਫਿਰ ਇਲਾਜ ਰੱਖਦਾ। ਜੋ ਸ਼ਰਨ ਆਵੇ ਜਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਪੌੜੀ, ਜਦੋਂ ਆਪੇ ਥਾਟ ਕੀ ਹੈ ਵਹਿ ਕਰਤੇ, ਤਦੋਂ ਪੁੱਛਣਾ ਸੇਵਕ ਵੀ ਆ। ਜਦੋਂ ਪਰਮਾਤਮਾ ਨੇ ਥਾਟ ਇਹ ਸੜਾਵ ਨੇ ਬਣਾਉਣਾ ਬਣਾਵਟ, ਜਦੋਂ ਸੰਸਾਰ ਸਾਜਿਆ ਉਹਨੇ ਵਹਿ ਕਰਤੇ, ਤਦੋਂ ਪੁੱਛਣਾ ਸੇਵਕ ਵੀ ਆ। ਵੀ ਅੱਗੇ ਦੂਸਰਾ ਉਹ ਦੂਜਾ ਕਿਸੇ ਥੋੜਾ ਪੁੱਛਿਆ, ਕਿਸੇ ਨੂੰ ਪੁੱਛਣਾ ਸਾਜੇ, ਪੁੱਛਣਾ ਢਾਹੇ, ਉਹ ਨਾ ਕਿ ਪੁੱਛ ਕੇ ਬਣਾਉਂਦਾ ਨਾ ਢਾਉਂਦਾ। ਜੇ ਕਿਤੇ ਪੁੱਛਣ ਲੱਗ ਜਾਵੇ ਫਿਰ ਤਾਂ ਕੰਮ ਚੱਲ ਗਿਆ ਸਾਨੂੰ ਤਾਂ ਵਾਹਿਗੁਰੂ ਪਰਮੇਸ਼ਰ ਦਾ। 100% ਕੋਈ ਸ਼ੁਭ ਕਰਮ ਕਰੇ, 100% 101 ਕਹਿ ਲਓ, ਉਹਨੂੰ ਵੀ ਲੋਕ ਨਹੀਂ ਕਰਨ ਦਿੰਦੇ, ਕਹਿੰਦੇ ਨਹੀਂ ਤਾਂ ਠੀਕ ਨਹੀਂ ਹੈਗਾ। ਇਸੇ ਕਰਕੇ ਕਹਿੰਦੇ ਪਰਮਾਤਮਾ ਕਿਉਂ ਪੁੱਛਦੇ ਹੀ ਨਹੀਂ ਕਿਸੇ ਨੂੰ, ਪੁੱਛਣਾ ਸੇਵਕ ਵੀ ਆ, ਉਹ ਪੁੱਛਦੇ ਨਹੀਂ, ਜੋ ਕਿਸੇ ਆਪੇ ਆਪੇ ਕਰਦੇ, ਜੋ ਕਰਨਾ ਸੋ ਕਰ ਰਿਹਾ। ਕਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਆਵਰਨਾ ਦੂਜਾ ਕੀ ਆ। ਕਹਿੰਦੇ ਉਦੋਂ ਜਦੋਂ ਪਰਮਾਤਮਾ ਸੰਸਾਰ ਨਹੀਂ ਸਾਜਿਆ ਸੀ, ਉਦੋਂ ਕੌਣ ਲੈਂਦਾ ਸੀ ਕੌਣ ਦਿੰਦਾ ਸੀ, ਦੂਜਾ ਹੈ ਹੀ ਨਹੀਂ ਸੀ ਕੋਈ। ਫਿਰ ਆਪੇ ਜਗਤ ਪਾਇਆ ਕਰਤੈ ਦਾਨ ਸਭ ਨਾ ਕੋ ਦੀਆ, ਫਿਰ ਆਪੇ ਉਹਨੇ ਸੰਸਾਰ ਨੂੰ ਪਾਇਆ ਪੈਦਾ ਕੀਤਾ ਕਰਤੇ ਨੇ, ਦਾਨ ਸਭ ਨਾ ਕੋ ਦੀਆ, ਉਹਨੇ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ ਸਾਨੂੰ ਤੇ ਰੋਜੀ ਦਿੱਤੀ ਹੈ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਅਥਵਾ ਤੇ ਬਰਮਾ ਨੂੰ ਦਿੱਤਾ ਨਾਂ ਨੂੰ ਸੰਸਾਰ ਸਾਜ ਰਿਹਾ ਸੰਸਾਰੀ ਭੰਡਾਰੀ ਕਲਾਏ ਦੀਵਾਨ ਸ਼ਿਵ ਜੀ ਨੂੰ ਲਾਇਤਾ ਦਾ ਤੇ ਵਿਸ਼ਨੂੰ ਨੂੰ ਪਾਲਣਾ ਦਾ ਇਹ ਸਭ ਨੂੰ ਦਾਨ ਦਿੱਤਾ ਵਾਹਿਗੁਰੂ ਪਰਮੇਸ਼ਰ ਨੇ ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ ਆਪੇ ਹੀ ਮੁਖੀ ਗੁਰੂ ਦੁਆਰਾ ਕਹਿੰਦੇ ਸੇਵ ਬਣਾਏ ਭਗਤੀ ਰੂਪੀ ਕਹਿੰਦੇ ਕਾਰਜ ਦੇਖ ਉਹਨੂੰ ਕਿਰਤ ਲਾ ਕਰਕੇ ਸੇਵਕ ਬਣਾ ਲੈਂਦਾ ਹੈ ਆਪੇ ਅੰਮ੍ਰਿਤ ਪੀਆ ਆਪੇ ਹੀ ਅੰਮ੍ਰਿਤ ਪਿਆਉਣ ਵਾਲਾ ਹੈ ਆਪੇ ਪੀਣ ਵਾਲਾ ਹੈ ਆਪ ਨਿਰੰਕਾਰ ਆਕਾਰ ਹੈ ਆਪੇ ਕਰੇ ਸੋਤੀਆ ਆਪੇ ਉਹ ਨਿਰੰਕਾਰ ਤੋਂ ਆਕਾਰ ਬਣਿਆ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਾਜਨ ਸਗਲੀ ਮੋਹੀ ਉਹ ਆਪੇ ਸੁਨ ਸਮਾਧੀ ਹੈ ਆਪੇ ਨਿਰੰਕਾਰ ਹੈ ਆਪੇ ਆਕਾਰ ਹੈ ਉਹ ਆਪੇ ਸਾਰੇ ਖੇਡਾਂ ਕਰ ਰਿਹਾ ਹੈ ਆਪੇ ਕਰੇ ਸੋਤੀਆ ਜੋ ਕਰਦਾ ਹੈ ਉਹੀ ਹੋ ਰਿਹਾ ਹੈ ਸ਼ਬਦ ਸਮਾਪਤ ਹੈ ਅਖਰੀ ਕਰਤ ਕਰਦਿਆਂ ਹੋਇਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਹਨ ਗੁਰਬਾਣੀ ਅਗਾਧ ਬੋਧ ਹੈ ਜੀ ਉਹਨਾਂ ਫੁੱਲਾਂ ਦੀ ਸੇਵਾ ਕਰਨੀ ਇਹ ਚ ਹੀ ਸਮਾਪਤੀ ਹੈ ਆਪੇ ਸੇਵ ਬਣਾਈਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋਥੀਆ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਰਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।